ਮਨੀ ਸਿੰਘ ਸੋ ਲੱਖ ਸਮੋ ਹੋਈ ਬਾਤ ਦੇ ਤੋੜ ਸਿੱਖਣ ਬਚਨ ਸੋ ਕਿਮ ਟਲੈ ਕਰੈ ਯਤਨ ਜੋ ਕਰੋੜ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਾਛਲ ਕਿਰਪਾ ਨਿਧਾਨ ਅਨਾਥ ਨਾਥ ਜਗਤ ਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਣਾ ਕਮਲਾਂ ਵਿੱਚ ਸਜ ਬੈਠੀ ਜੁੜ ਬੈਠੀ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ ਗੁਰੂ ਚਰਨਾਂ ਵਿਚ ਇਕੱਤਰ ਹੋ ਕੇ ਨੇਤਾ ਪ੍ਰਤੀ ਜੁੜ ਕੇ ਗੁਰੂ ਪੰਥ ਦਾ ਪਾਵਨ ਪਵਿੱਤਰ ਇਤਿਹਾਸ ਸਿੰਘਾਂ ਦੀਆਂ ਕੁਰਬਾਨੀਆਂ ਦੀ ਕਥਾ ਬਹੁਤ ਹੀ ਪਿਆਰ ਸਤਿਕਾਰ ਸ਼ਰਧਾ ਤੇ ਭਾਵਨਾ ਸਹਿਤ ਸਰਵਣ ਕਰ ਰਹੇ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਦਾ ਪ੍ਰਸੰਗ ਚੱਲ ਰਿਹਾ ਹੈ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸੂਬੇ ਲਾਹੌਰ ਨਾਲ ਗੱਲ ਕਰਕੇ ਦਿਵਾਲੀ ਦਾ ਜੋੜ ਮੇਲਾ ਲਾਉਣ ਵਾਸਤੇ 10 ਦਿਨਾਂ ਦੀ ਪਰਮਿਸ਼ਨ ਲਈ ਜਿਹਦੇ ਵਾਸਤੇ ਸੂਬੇ ਲਾਹੌਰ ਨੇ 10,000 ਰੁਪਈਆ ਟੈਕਸ ਮੰਗਿਆ ਪਰ ਬਾਅਦ ਵਿਚ ਆਪਣੀਆਂ ਫੌਜਾਂ ਭੇਜ ਦਿੱਤੀਆਂ ਲਖਪਤ ਰਾਏ ਨੂੰ ਭੇਜ ਦਿੱਤਾ। ਜਿਨ੍ਹਾਂ ਨੇ ਆਰਾਮ ਤੀਰਥ ਤੇ ਆ ਕੇ ਆਪਣੀਆਂ ਫੌਜਾਂ ਦਾ ਡੇਰਾ ਪਾ ਲਿਆ ਭਾਈ ਮਨੀ ਸਿੰਘ ਜੀ ਨੇ ਵੇਖਿਆ ਕਿ ਜੇ ਦੁਸ਼ਮਣ ਦੀ ਫੌਜ ਵੀ ਹੋਵੇਗੀ ਉਧਰ ਖਾਲਸਾ ਪੰਥ ਵੀ ਆਣ ਇਕੱਤਰ ਹੋਵੇਗਾ ਤੇ ਜੰਗ ਯੁੱਧ ਦੇ ਆਸਾਰ ਬਣ ਸਕਦੇ ਨੇ। ਭਾਈ ਸਾਹਿਬ ਨੇ ਸਿੰਘਾਂ ਨੂੰ ਦੁਬਾਰਾ ਚਿੱਠੀਆਂ ਭੇਜੀਆਂ ਕਿ ਖਾਲਸਾ ਜੀ ਤੁਰਕਾਂ ਦੀ ਨੀਅਤ ਠੀਕ ਨਹੀਂ, ਤੁਸੀਂ ਜੋੜ ਮੇਲਾ ਮਨਾਉਣ ਵਾਸਤੇ ਮਤ ਆਉਣਾ। ਸਿੰਘ ਵੀ ਸਮਝ ਗਏ, ਥੋੜੀ ਬਹੁਤ ਸੰਗਤ ਆਈ, ਮੇਲਾ ਪੂਰਾ ਨਹੀਂ ਲੱਗਾ। ਜਦੋਂ ਦਰੋਗੇ ਨੇ ਪੈਸੇ ਮੰਗੇ ਤੇ ਭਾਈ ਸਾਹਿਬ ਜੀ ਨੇ ਜਵਾਬ ਦਿੱਤਾ, ਜੇ ਮੇਲਾ ਹੀ ਨਹੀਂ ਲੱਗਾ ਤੇ ਪੈਸੇ ਕਿੱਥੋਂ ਦੇਈਏ, ਤੁਹਾਡੀ ਬਦਨੀਅਤ ਕਰਕੇ ਮੇਲਾ ਨਹੀਂ ਲੱਗ ਸਕਿਆ। ਸੂਬੇ ਲਾਹੌਰ ਨੇ ਭਾਈ ਮਨੀ ਸਿੰਘ ਜੀ ਦੇ ਸਮੇਤ ਕਈ ਸਿੰਘ ਗ੍ਰਿਫ਼ਤਾਰ ਕੀਤੇ, ਜਿਨ੍ਹਾਂ ਵਿਚੋਂ ਭਾਈ ਮਨੀ ਸਿੰਘ ਜੀ ਦੇ ਦੋਸਤ ਪੁੱਤਰ ਵੀ ਸਨ। ਭਾਈ ਮੋਹਕਮ ਸਿੰਘ ਜੀ ਵਰਗੇ, ਭਾਈ ਭੂਪਤ ਸਿੰਘ ਜੀ ਵਰਗੇ ਬਹੁਤ ਸਾਰੇ ਸਿੰਘਾਂ ਨੂੰ ਭਾਈ ਮਨੀ ਸਿੰਘ ਜੀ ਦੇ ਨਾਲ ਗ੍ਰਿਫ਼ਤਾਰ ਕਰਕੇ ਦਿੱਲੀ ਲਾਹੌਰ ਲਿਜਾਇਆ ਗਿਆ ਔਰ ਭਾਈ ਸਾਹਿਬ ਜੀ ਨੂੰ ਇੱਕ ਜੇਲ੍ਹ ਦੇ ਵਿਚ ਨਜ਼ਰਬੰਦ ਕੀਤਾ। ਪਹਿਲਾਂ ਕਈ ਦਿਨ ਕਹਿੰਦੇ ਰਹੇ ਕਿ ਸਾਡੀ ਗੱਲ ਮੰਨ ਲਓ, ਪਰ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਬਾਬਤ ਜੋ ਪੰਥ ਨੇ ਬਚਨ ਕੀਤਾ ਸੀ, ਭਾਈ ਸਾਹਿਬ ਜੀ ਪੰਥ ਦਾ ਉਹ ਕੀਤਾ ਹੋਇਆ ਬਚਨ ਸਿਰ ਮੱਥੇ ਪ੍ਰਵਾਨ ਕਰਨਾ ਚਾਹੁੰਦੇ ਨੇ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਰੂਪ ਉਹਦੀ ਤਰਤੀਬ ਹਿਲਾਉਣ ਕਰਕੇ ਪੰਥ ਨੇ ਬਚਨ ਕੀਤਾ ਸੀ, ਭਾਈ ਸਾਹਿਬ ਤੁਹਾਡੇ ਸਰੀਰ ਦੇ ਬੰਦ ਬੰਦ ਜੁਦਾ ਜੁਦਾ ਹੋਣਗੇ। ਪੰਥ ਦਾ ਵੀ ਉਹ ਬਚਨ ਸੱਤ ਹੋਣਾ ਸੀ, ਹਾਲਾਂਕਿ ਲਾਹੌਰ ਦੀ ਸੰਗਤ ਨੇ 10,000 ਰੁਪਈਆ ਇਕੱਠਾ ਵੀ ਕਰ ਲਿਆ ਪਰ ਭਾਈ ਮਨੀ ਸਿੰਘ ਜੀ ਨੇ ਸੰਗਤ ਨੂੰ ਵਰਜ ਦਿੱਤਾ ਕਿ ਸੰਗਤ ਜੀ, ਅਸੀਂ ਆਪਣੀ ਸ਼ਹੀਦੀ ਨੂੰ ਰੁਕਾਉਣ ਵਾਸਤੇ ਤੁਰਕਾਂ ਨੂੰ 10,000 ਰੁਪਈਆ ਨਹੀਂ ਭਰਨਾ, ਅਸੀਂ ਆਪਣਾ ਸਰੀਰ ਤੁਰਕਾਂ ਦੇ ਸਿਰ ਤੇ ਲਾ ਕੇ ਸ਼ਹਾਦਤ ਦਾ ਜਾਮ ਪ੍ਰਾਪਤ ਕਰਨਾ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਜਿਵੇਂ ਸ਼ਹੀਦੀ ਪ੍ਰਾਪਤ ਕਰ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰਕੇ ਭਾਈ ਸਾਹਿਬ ਜੀ ਦੀ ਸ਼ਹੀਦੀ ਦਾ ਇਹ ਪਾਵਨ ਪ੍ਰਸੰਗ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਤੀਸਰੇ ਹੈੱਡ ਗ੍ਰੰਥੀ ਭਾਈ ਮਨੀ ਸਿੰਘ ਜੀ ਉਹਨਾਂ ਦੀ ਇਹ ਪਾਵਨ ਕਥਾ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿਚ ਹਾਜ਼ਰੀ ਲਵਾਉਂਦੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਉ ਦੋਹੇਰਾ ਮਨੀ ਸਿੰਘ ਸੋ ਲੱਖ ਸਮੋ ਹੋਈ ਬਾਤ ਦੇ ਤੋੜ।
ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਵੇਖ ਲਿਆ ਕਿ ਹੁਣ ਸਮਾਂ ਆ ਗਿਆ ਹੈ, ਹੁਣ ਸ਼ਹੀਦੀ ਦਾ ਸਮਾਂ ਆ ਪਹੁੰਚਿਆ ਹੈ, ਹੁਣ ਖਾਲਸੇ ਪੰਥ ਦਾ ਜਿਹੜਾ ਕੀਤਾ ਹੋਇਆ ਬਚਨ ਹੈ ਉਹ ਪੂਰਾ ਹੋਣ ਦਾ ਸਮਾਂ ਪੁੱਜ ਚੁੱਕਾ ਹੈ।
ਸਿੱਖਣ ਬਚਨ ਸੋ ਕਿਮ ਟਲੈ ਕਰੈ ਯਤਨ ਜੋ ਕਰੋੜ।
ਸਿੱਖਾਂ ਨੇ ਬਚਨ ਕੀਤਾ, ਪੰਥ ਨੇ ਬਚਨ ਕੀਤਾ ਹੈ, ਪੰਥ ਦਾ ਉਹ ਕੀਤਾ ਹੋਇਆ ਬਚਨ ਉਹ ਹੁਣ ਕਿਵੇਂ ਪੂਰਾ ਨਾ ਹੋਵੇ, ਉਹ ਤਾਂ ਪੂਰਾ ਹੋਣਾ ਹੀ ਹੈ। ਉਹਨੂੰ ਭਾਵੇਂ ਕੋਈ ਲੱਖਾਂ ਕਰੋੜਾਂ ਯਤਨ ਕਰਕੇ ਰੋਕਣਾ ਚਾਹੇ ਨਹੀਂ ਰੋਕ ਸਕਦਾ। ਜੋ ਬਚਨ ਪੰਥ ਨੇ ਕਰ ਦਿੱਤਾ, ਖਾਲਸੇ ਨੇ ਕਰ ਦਿੱਤਾ ਹੈ, ਉਹ ਬਚਨ ਪੂਰਾ ਹੋ ਕੇ ਹੀ ਰਹੇਗਾ।
ਕਿਉਂ ਪਈ ਨਵਾਬ ਮਨੈ ਬਹੁ ਕ੍ਰੋਧੇ ਆਇਆ।
ਲਾਹੌਰ ਨੇ ਅਨੇਕਾਂ ਪ੍ਰਕਾਰ ਦੇ ਤਸੀਹੇ ਭਾਈ ਮਨੀ ਸਿੰਘ ਜੀ ਨੂੰ ਦਿੱਤੇ, ਆਖਿਆ ਚਲੋ ਇਹ ਆਪਣਾ ਧਰਮ ਛੱਡ ਕੇ ਦੀਨ ਗ੍ਰਹਿਣ ਕਰ ਲਓ, ਇਸਲਾਮ ਕਬੂਲ ਕਰ ਲਓ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਇਨਕਾਰ ਕਰ ਦਿੱਤਾ। ਅਨੇਕਾਂ ਪ੍ਰਕਾਰ ਦੇ ਤਸੀਹੇ ਭਾਈ ਮਨੀ ਸਿੰਘ ਜੀ ਨੂੰ ਦਿੱਤੇ, ਪਰ ਭਾਈ ਮਨੀ ਸਿੰਘ ਜੀ ਆਪਣੇ ਨਿਸ਼ਚੇ ਤੇ ਅਡੋਲ ਰਹੇ। ਇਹ ਵੇਖ ਕੇ ਨਵਾਬ ਦੇ ਹਿਰਦੇ ਵਿਚ ਬੜਾ ਭਾਰੀ ਕ੍ਰੋਧ ਆਇਆ, ਗੁੱਸਾ ਆਇਆ ਜਕਰੀਏ ਦੇ ਹਿਰਦੇ ਵਿਚ।
ਹੁਣ ਸਰਾਪ ਨੇ ਸਮਾਂ ਪੁਜਾਇਆ।
ਉਧਰ ਸਰਾਪ ਜਿਹੜਾ ਹੋਇਆ ਸੀ ਖਾਲਸੇ ਪੰਥ ਦਾ ਉਹ ਆ ਪੁੱਜਾ ਹੈ, ਉਹਦਾ ਸਮਾਂ ਨੇੜੇ ਆ ਪੁੱਜਾ ਹੈ।
ਕਾਜ਼ੀ ਮੁੱਲਾ ਲਏ ਬੁਲਾਏ।
ਸੂਬੇ ਲਾਹੌਰ ਨੇ ਆਪਣੇ ਜਿਹੜੇ ਕਾਜ਼ੀ ਮੁੱਲਾ ਸਨ, ਜਿਨ੍ਹਾਂ ਦਾ ਕੰਮ ਸੀ ਫਤਵਾ ਲਿਖ ਕੇ ਦੇਣਾ, ਜਿਨ੍ਹਾਂ ਦਾ ਕੰਮ ਸੀ ਹੁਕਮ ਜਾਰੀ ਕਰਨਾ, ਜਿਵੇਂ ਅੱਜ ਕੱਲ੍ਹ ਜੱਜ ਬੈਠੇ ਹੁਕਮ ਦਿੰਦੇ ਨੇ ਵੀ ਫਲਾਣੇ ਕੈਦੀ ਨੂੰ ਆਹ ਸਜ਼ਾ ਦਿੱਤੀ ਜੇ, ਫਲਾਣੇ ਮੁਜਰਮ ਨੂੰ ਆਹ ਸਜ਼ਾ ਦਿੱਤੀ ਜੇ, ਉਦੋਂ ਇਹ ਕੰਮ ਕਾਜ਼ੀ ਮੁੱਲਾਂ ਕਰਦੇ ਸਨ। ਕਾਜ਼ੀਆਂ ਮੁਲਾਣਿਆਂ ਨੂੰ ਨਵਾਬ ਨੇ ਉਸ ਵੇਲੇ ਸੱਦਿਆ ਭਾਈ ਮਨੀ ਸਿੰਘ ਜੀ ਨੂੰ ਸਜ਼ਾ ਸੁਣਾਉਣ ਵਾਸਤੇ।
ਉਹਨਾਂ
ਨੂੰ ਕੋਲ ਬਿਠਾਇਆ, ਕੋਲ ਬਿਠਾ ਕੇ ਜਕਰੀਏ ਨੇ ਉਨ੍ਹਾਂ ਦੇ ਨਾਲ ਸਲਾਹ ਕੀਤੀ।
ਖਾਨ ਕਹਿਓ ਹੋ ਮੁਸਲਮਾਨ ਤਦ ਛੋਡੇਂਗੇ ਤੁਮਰੀ ਜਾਨ।
ਜਕਰੀਏ ਨੇ ਆਖਿਆ ਭਾਈ ਮਨੀ ਸਿੰਘ ਜੀ ਨੂੰ ਕਿ ਤੁਹਾਡੇ ਕੋਲੇ ਆਖਰੀ ਸਮਾਂ ਹੈ, ਹਾਲੇ ਵੀ ਸਮਾਂ ਹੈ ਕਿ ਤੁਸੀਂ ਇਹ ਸਿੱਖ ਧਰਮ ਛੱਡ ਕੇ ਸਾਡਾ ਦੀਨੇ ਇਸਲਾਮ ਕਬੂਲ ਕਰ ਲਓ, ਮੁਸਲਮਾਨ ਧਰਮ ਅਖਤਿਆਰ ਕਰ ਲਓ, ਤਾਂ ਤੁਹਾਡੀ ਜਾਨ ਬਖਸ਼ੀ ਜਾਏਗੀ, ਤਾਂ ਤੁਹਾਨੂੰ ਜਿੰਦਾ ਛੱਡਿਆ ਜਾਏਗਾ।
ਸਿੰਘਨ ਕਹਿਓ ਅਮ ਸਿਦਕ ਨਹਾਰਾ।
ਭਾਈ ਮਨੀ ਸਿੰਘ ਜੀ ਔਰ ਉਨ੍ਹਾਂ ਦੇ ਨਾਲ ਜਿੰਨੇ ਸਾਥੀ ਸਿੰਘ ਨੇ ਉਨ੍ਹਾਂ ਨੇ ਜਵਾਬ ਦਿੱਤਾ ਸੂਬੇ ਲਾਹੌਰ ਨੂੰ। ਭਾਈ ਮਨੀ ਸਿੰਘ ਜੀ ਨੇ ਆਖਿਆ ਜਕਰੀਏ ਅਸੀਂ ਆਪਣਾ ਸਿਦਕ ਨਹੀਂ ਹਾਰਨਾ, ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸਿੱਖੀ ਦਾ ਸਿਦਕ ਹੈ ਉਹ ਅਸੀਂ ਨਹੀਂ ਹਾਰਨਾ।
ਕਈ ਜਨਮ ਪਰ ਸਿਦਕ ਸੁਗਾਰੈ।
ਅਸੀਂ ਆਪਣੇ ਕਈ ਜਨਮ ਗੁਰੂ ਕੀ ਸਿੱਖੀ ਦੇ ਸਿਦਕ ਤੋਂ ਵਾਰ ਸਕਦੇ ਹਾਂ। ਇਹ ਤਾਂ ਇੱਕ ਜਨਮ ਦੀ ਗੱਲ ਕਰ ਰਿਹਾ, ਏਦਾਂ ਦੇ ਕਈ ਜਨਮ ਗੁਰੂ ਕੀ ਸਿੱਖੀ ਸਿਦਕ ਤੋਂ ਅਸੀਂ ਕੁਰਬਾਨ ਕਰ ਸਕਦੇ ਹਾਂ।
ਸਿੰਘਨ ਮਾਰਨ ਕੀ ਬਿਦ ਕਹੋ।
ਉਸ ਵੇਲੇ ਨੇ ਕਾਜ਼ੀਆਂ ਨੂੰ ਕਿਹਾ, ਕਹਿੰਦਾ ਕੱਢੋ ਇਹਨਾਂ ਵਾਸਤੇ ਜਿਹੜੇ ਸਿੰਘਾਂ ਨੂੰ ਮਾਰਨ ਦੀਆਂ ਸਜਾਵਾਂ ਨੇ, ਉਨ੍ਹਾਂ ਵਾਸਤੇ ਇਨ੍ਹਾਂ ਨੇ ਇੱਕ ਵੱਖਰੀ ਕਿਤਾਬ ਤਿਆਰ ਕੀਤੀ ਹੋਈ ਸੀ, ਜਿਨ੍ਹਾਂ ਵਿਚ ਸਿੰਘਾਂ ਦੇ ਉੱਤੇ ਕਿਸ ਪ੍ਰਕਾਰ ਦੇ ਕਾਨੂੰਨ ਲਾਗੂ ਕੀਤੇ ਜਾਣੇ ਨੇ, ਕਿਸ ਤਰ੍ਹਾਂ ਦੀਆਂ ਸਜਾਵਾਂ ਲਾਗੂ ਕੀਤੀਆਂ ਜਾਣੀਆਂ ਨੇ, ਉਨ੍ਹਾਂ ਵਾਸਤੇ ਇੱਕ ਵੱਖਰੀ ਕਿਤਾਬ ਇਨ੍ਹਾਂ ਨੇ ਬਣਾਈ ਹੋਈ ਸੀ, ਔਰ ਬੜੇ ਬੜੇ ਅਨੇਕਾਂ ਪ੍ਰਕਾਰ ਦੇ ਤਸੀਹੇ ਦੇ ਕੇ ਨਵੇਂ ਨਵੇਂ ਤਰੀਕਿਆਂ ਦੇ ਨਾਲ ਸਿੰਘਾਂ ਨੂੰ ਸ਼ਹੀਦ ਕਰਨਾ, ਇਨ੍ਹਾਂ ਦਾ ਸੁਭਾਅ ਤੇ ਇਨ੍ਹਾਂ ਦੀ ਫਿਤਰਤ ਬਣੀ ਹੋਈ ਸੀ। ਉਸ ਪ੍ਰਕਾਰ ਦੇ ਨਾਲ ਇਨ੍ਹਾਂ ਨੇ ਭਾਈ ਮਨੀ ਸਿੰਘ ਜੀ ਦੇ ਬਾਬਤ ਆਖਿਆ ਕਿ ਇਨ੍ਹਾਂ ਨੂੰ ਮਾਰਨ ਵਾਸਤੇ, ਇਨ੍ਹਾਂ ਨੂੰ ਸ਼ਹੀਦ ਕਰਨ ਵਾਸਤੇ ਤੁਸੀਂ ਜਿਹੜਾ ਆਪਣਾ ਤਰੀਕਾ ਹੈ ਉਹ ਲੱਭੋ ਕਿ ਕਿਸ ਤਰੀਕੇ ਨਾਲ ਇਨ੍ਹਾਂ ਨੂੰ ਸ਼ਹੀਦ ਕੀਤਾ ਜਾਵੇ।
ਕੁਰਾਨ ਕਿਤਾਬਾਂ ਲਿਖਿਓ ਜਿਮ ਸਹੋ।
ਕਿਸ ਤਰ੍ਹਾਂ ਦਾ ਸਾਡੀਆਂ ਮੁਸਲਮਾਨੀ ਕਿਤਾਬਾਂ ਦੇ ਵਿਚ ਕਾਨੂੰਨ ਲਿਖਿਆ ਇਨ੍ਹਾਂ ਸਿੰਘਾਂ ਨੂੰ ਮਾਰਨ ਵਾਸਤੇ।
ਸਭ ਕਾਜ਼ੀ ਨੇ ਜਿਵੇਂ ਕਹਿਓ।
ਵੇਲੇ ਕਾਜ਼ੀ ਨੇ ਜਿਵੇਂ ਕਿਹਾ
ਤਿਵੇਂ ਮੁਫਤੀ ਨੇ ਫਤਵਾ ਦਿਓ।
ਇਸ ਤਰ੍ਹਾਂ ਜਿਹੜਾ ਮੁਫਤੀ ਸੀ ਉਹਨੇ ਉਸੇ ਵੇਲੇ ਫਤਵਾ ਜਾਰੀ ਕੀਤਾ ਤੇ ਫਤਵੇ ਦੇ ਵਿਚ ਇਹ ਲਿਖਿਆ
ਬੰਦ ਬੰਦ ਜਦੋ ਮਨੀ ਸਿੰਘ ਕਰਾਵੋ ਇਮ ਕਰ ਚਈਅਤ ਜਗਤ ਦਿਖਾਵੋ।
ਇਹਨਾਂ ਨੇ ਸਜ਼ਾ ਵੇਖੋ ਪੰਥ ਦਾ ਬਚਨ ਕਿਵੇਂ ਪੂਰਾ ਹੋ ਰਿਹਾ। ਪੰਥ ਨੇ ਬਚਨ ਕੀਤਾ ਸੀ ਕਿ ਤੁਹਾਡਾ ਬੰਦ ਬੰਦ ਜੁਦਾ ਹੋਵੇਗਾ। ਉਧਰੋਂ ਕਾਜੀ ਨੇ ਵੀ ਉਸੇ ਮੁਥਾਲਾ ਕਿ ਕਾਜੀ ਨੂੰ ਇਹ ਨਹੀਂ ਪਤਾ ਕਿ ਭਾਈ ਮਨੀ ਸਿੰਘ ਜੀ ਦੇ ਬਾਬਤ ਪੰਥ ਨੇ ਬਚਨ ਕੀਤਾ ਹੋਇਆ। ਕਾਜੀ ਨੇ ਆਪਣੀ ਕਿਤਾਬ ਖੋਲੀ ਤੇ ਜਿਹੜਾ ਉਹਦੇ ਵਿੱਚ ਕਾਨੂੰਨ ਆਇਆ, ਜਿਹੜੀ ਸਜ਼ਾ ਆਈ, ਤੇ ਉਹ ਸਜ਼ਾ ਹੀ ਇਹ ਲਿਖੀ ਹੋਈ ਸੀ ਕਿ ਮਨੀ ਸਿੰਘ ਦਾ ਬੰਦ ਬੰਦ ਜੁਦਾ ਕੀਤਾ ਜਾਵੇ। ਮਨੀ ਸਿੰਘ ਦੇ ਜਿਹੜੇ ਸਰੀਰ ਦੇ ਟੁਕੜੇ ਨੇ, ਬੰਦ ਬੰਦ ਨੇ, ਉਹ ਵੱਖਰੇ ਕੀਤੇ ਜਾਣ ਔਰ ਸਾਰੇ ਜਗਤ ਨੂੰ ਇਹਦੀ ਸ਼ਹੀਦੀ ਵਿਖਾਈ ਜਾਵੇ।
ਹੋਣੀ ਸੀ ਸੋਨ ਮੁਖ ਬੋਲੇ,
ਜਿਹੜੀ ਹੋਣੀ ਸੀ ਭਾਈ ਮਨੀ ਸਿੰਘ ਜੀ ਦੇ ਬਾਬਤ ਵਰਤਣੀ ਸੀ, ਉਹ ਇਹਨਾਂ ਕਾਜੀਆਂ ਤੇ ਫਤਵਾ ਦੇਣ ਵਾਲੇ ਮੁਫਤੀਆਂ ਦੇ ਮੂੰਹ ਤੋਂ ਬੋਲੀ ਹੈ।
ਹੁਣ ਮੁਖ ਵੀ ਸਾਫ ਕੁੰਜੀ ਖੋਲੇ,
ਉਹਨਾਂ ਦੇ ਮੂੰਹ ਵਿੱਚੋਂ ਵੀ ਭਾਈ ਮਨੀ ਸਿੰਘ ਜੀ ਦੇ ਬਾਬਤ ਇਹੀ ਬੋਲ ਨਿਕਲੇ ਨੇ ਕਿ ਇਹਦਾ ਬੰਦ ਬੰਦ ਕੱਟ ਦਿੱਤਾ ਜਾਵੇ।
ਦੋਹੇਰਾ ਉਨਕੀ ਕਿਤਾਬਨ ਤੇ ਸਬੈ ਨਿਕਸਿਓ ਸੋ ਵਾਕ।
ਇਹਨਾਂ ਦੀਆਂ ਜਿਹੜੀਆਂ ਕਿਤਾਬਾਂ ਸਨ, ਸ਼ਰ੍ਹਾਂ ਦੇ ਨਿਯਮ ਕਾਨੂੰਨ ਬਣਾਏ ਹੋਏ ਸਨ, ਉਹਨਾਂ ਕਾਨੂੰਨਾਂ ਮੁਤਾਬਕ ਉਹੀ ਸਜ਼ਾ ਇਹਨਾਂ ਨੇ ਭਾਈ ਮਨੀ ਸਿੰਘ ਜੀ ਵਾਸਤੇ ਕੱਢੀ ਜਿਹੜੀ ਪੰਥ ਨੇ ਕਹੀ ਸੀ, ਜਿਹੜਾ ਪੰਥ ਨੇ ਬਚਨ ਕੀਤਾ ਸੀ। ਸੁਭਾਵਕ ਜਦੋਂ ਕਿਤਾਬ ਖੋਲੀ ਤੇ ਸਜ਼ਾ ਵੀ ਉਹੀ ਨਿਕਲੀ। ਭਾਈ ਸਾਹਿਬ ਜੀ ਦਾ ਬੰਦ ਬੰਦ ਕੱਟਣ ਵਾਸਤੇ ਇਹਨਾਂ ਨੇ ਸਜ਼ਾ ਮੁਕਰਰ ਕੀਤੀ।
ਵਾਕ ਸਿੱਖਣ ਤੋਂ ਨਾ ਮਿਟੈ ਮਿਟੈ ਉਡੈ ਤਿਸ ਖਾਕ।
ਖਾਲਸਾ ਜੀ, ਜਿਹੜਾ ਵਾਕ ਸਿੱਖਾਂ ਦਾ ਹੋਇਆ ਸੀ ਉਹ ਬਚਨ ਭਲਾ ਕਿਵੇਂ ਟਲ ਸਕਦਾ ਸੀ? ਉਹ ਬਚਨ ਸਿੱਖਾਂ ਦਾ ਵੀ ਪੂਰਾ ਹੋਣਾ ਸੀ, ਖਾਲਸੇ ਦਾ ਵੀ ਵਾਕ ਪੂਰਾ ਹੋਣਾ ਸੀ। ਜਿਹੜਾ ਖਾਲਸੇ ਦੇ ਵਾਕ ਨੂੰ, ਸਿੱਖ ਦਾ ਜਿਹੜਾ ਬਚਨ ਹੈ, ਨਾਨਕ ਦਾਸ ਮੁਖ ਤੇਜੋ ਬੋਲੈ ਇਹਾਂ ਉਹਾ ਸੱਚ ਹੋਵੇ, ਉਹ ਤਾਂ ਸੱਚ ਹੋਣਾ ਹੀ ਸੀ। ਤੇ ਜੇ ਕੋਈ ਗੁਰੂ ਕੇ ਸਿੱਖ ਦੇ ਕੀਤੇ ਹੋਏ ਵਾਕ ਨੂੰ ਮੇਟਣ ਦਾ ਯਤਨ ਕਰਦਾ, ਭਾਈ ਰਤਨ ਸਿੰਘ ਜੀ ਕਹਿੰਦੇ ਉਹਦੇ ਸਰੀਰ ਦੀ ਖੇਹ ਬਣ ਕੇ ਉੱਡ ਜਾਂਦੀ ਹੈ। ਪਰ ਸਿੱਖ ਦੇ ਕੀਤੇ ਵਾਕ ਨੂੰ ਕੋਈ ਟਾਲ ਨਹੀਂ ਸਕਦਾ।
ਜੋ ਪਏ ਸਭ ਨਵਾਬ ਨੇ ਯੋ ਫੁਰਮਾਇਓ, ਬੰਦ ਬੰਦ ਅਬ ਜੁਦਾ ਕਰਾਇਓ।
ਨਵਾਬ ਨੇ ਇਹੀ ਹੁਕਮ ਕੀਤਾ, ਕਹਿੰਦੇ ਲੈ ਜਾਓ ਇਹਨੂੰ ਨਖਾਸ ਚੌਂਕ ਚ ਬਿਠਾਓ ਜਾ ਕੇ, ਔਰ ਉੱਥੇ ਬਿਠਾ ਕੇ ਇਹਦੇ ਸਰੀਰ ਦਾ ਬੰਦ ਬੰਦ ਜੁਦਾ ਜੁਦਾ ਕਰ ਦਿੱਤਾ ਜਾਵੇ।
ਚੰਡਾਲਨ ਸਿੰਘ ਤੁਰਤ ਫੜਾਇਆ।
ਉਸ ਵੇਲੇ ਜਿਹੜੇ ਚੰਡਾਲ ਸਨ, ਜਲਾਦ ਸਨ, ਉਹਨਾਂ ਜਲਾਦਾਂ ਨੇ, ਚੰਡਾਲਾਂ ਨੇ 90 ਸਾਲ ਦੇ ਇੱਕ ਬਜੁਰਗ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਪਕੜ ਲਿਆ ਔਰ ਉਹਨਾਂ ਨੂੰ ਪਕੜ ਕੇ ਨਖਾਸ ਚੌਂਕ ਵਿਚ ਲੈ ਗਏ।
ਨਖਾਸ ਚੌਂਕ ਕੇ ਵਿਚ ਬਾਇਆ,
ਜਿਹੜਾ ਨਖਾਸ ਚੌਂਕ ਹੈ ਲਾਹੌਰ ਦੇ ਵਿਚ, ਜਿਹਨੂੰ ਘੋੜਾ ਮੰਡੀ ਦਾ ਚੌਂਕ ਵੀ ਕਹਿੰਦੇ ਨੇ, ਉਸ ਚੌਂਕ ਦੇ ਵਿਚ ਜਾ ਕੇ ਭਾਈ ਮਨੀ ਸਿੰਘ ਜੀ ਨੂੰ ਬਿਠਾ ਦਿੱਤਾ। ਸਾਰੀ ਦੁਨੀਆਂ ਵੇਖੇ ਇਹਦੀ ਸ਼ਹੀਦੀ ਨੂੰ ਕਿ ਕਿਵੇਂ ਇਹਦਾ ਬੰਦ ਬੰਦ ਜੁਦਾ ਜੁਦਾ ਕੀਤਾ ਜਾਏਗਾ। ਇਹ ਸਾਰੇ ਲੋਕ ਵੇਖਣ, ਇਹ ਵਿਖਾਉਣ ਵਾਸਤੇ ਨਖਾਸ ਚੌਂਕ ਦੇ ਵਿਚ ਜਾ ਕੇ ਭਾਈ ਸਾਹਿਬ ਜੀ ਨੂੰ ਬਿਠਾ ਦਿੱਤਾ।
ਚੰਡਾਲ ਬੰਦ ਸਭ ਚਾਰ ਬਤਾਏ, ਬਾਹਾ ਤੰਗਾ ਕਰੋ ਜੁਦਾਏ।
ਜਿਹੜਾ ਉਹ ਚੰਡਾਲ ਸੀ ਉਹਨੇ ਚਾਰ ਬੰਦ ਦੱਸੇ। ਬੰਦ ਦਾ ਮਤਲਬ ਹੁੰਦਾ ਵੀ ਜਿੱਥੇ ਜੋੜ ਹੋਣ ਸਰੀਰ ਦੇ। ਉਹਨੇ ਆਖਿਆ ਵੀ ਚਾਰ ਹੀ ਜੋੜ ਨੇ, ਵੀ ਦੋ ਬਾਹਾਂ ਦੇ ਤੇ ਦੋ ਲੱਤਾਂ ਦੇ, ਇਹ ਜਿਹੜੇ ਚਾਰ ਜੋੜ ਨੇ ਇਹਨਾਂ ਨੂੰ ਕੱਟਣਾ ਚਾਹੀਦਾ, ਇੱਥੋਂ ਕੱਟ ਕੇ ਇਹਨੂੰ ਮਾਰ ਦੇਣਾ ਚਾਹੀਦਾ। ਇਹੀ ਬੰਦ ਬੰਦ ਬਣਦੇ ਨੇ, ਇਹੀ ਟੁਕੜੇ ਬਣਦੇ ਨੇ।
ਸਭੈ ਮਨੀ ਸਿੰਘ ਉਨ ਸੋ ਕਹੇ।
ਚੰਡਾਲ ਜਦੋਂ ਭਾਈ ਸਾਹਿਬ ਜੀ ਦੇ ਕੂਹਣੀ ਦੇ ਕੋਲੋਂ ਆ ਕੇ ਕੱਟਣ ਲੱਗਾ ਨਾ, ਕਿ ਇੱਥੋਂ ਇੱਕ ਹਿੱਸਾ ਬਣਦਾ, ਦੂਜਾ ਮੋਢੇ ਤੋਂ ਬਣਦਾ, ਇਹ ਦੋ ਦੋ ਹਿੱਸੇ ਬਣਦੇ ਨੇ ਜਿਹੜੇ ਜੋੜ ਨੇ, ਤੇ ਜਦੋਂ ਕੂਹਣੀ ਤੋਂ ਕੱਟਣ ਲੱਗਾ ਤੇ ਭਾਈ ਮਨੀ ਸਿੰਘ ਜੀ ਬੋਲੇ,
ਤੁਮ ਬੰਦ ਬੰਦ ਕੋ ਜਾਣਤ ਨਹੀਂ।
ਕਹਿੰਦੇ ਜਲਾਦ, ਤੈਨੂੰ ਇਹ ਨਹੀਂ ਪਤਾ ਕਿ ਬੰਦ ਕੀ ਹੁੰਦਾ, ਬੰਦ ਤੈਨੂੰ ਇਹ ਨਹੀਂ ਪਤਾ ਕਿ ਬੰਦ ਬੰਦ ਕੀ ਹੁੰਦਾ। ਤੇਰੇ ਮਾਲਕ ਦਾ ਹੁਕਮ ਹੈ ਤੈਨੂੰ ਕਿ ਤੂੰ ਬੰਦ ਬੰਦ ਜੁਦਾ ਕਰਨਾ, ਤੇ ਤੈਨੂੰ ਬੰਦ ਬੰਦ ਦਾ ਗਿਆਨ ਨਹੀਂ ਕਿ ਬੰਦ ਕਿੱਥੋਂ ਸ਼ੁਰੂ ਹੁੰਦਾ।
ਮੈਂ ਬੰਦ ਬੰਦ ਨਿਜਦਿਓਂ ਬਤਾਏ, ਤਿਮੈ ਤੂੰ ਛੁਰੀ ਚਲਾਏ।
ਭਾਈ ਸਾਹਿਬ ਕਹਿੰਦੇ ਜੇ ਤੈਨੂੰ ਨਹੀਂ ਪਤਾ ਤਾਂ ਮੈਂ ਦੱਸੀ ਜਾਣਾ ਤੈਨੂੰ ਕਿ ਇੱਥੋਂ ਬੰਦ ਸ਼ੁਰੂ ਹੁੰਦਾ, ਤੇ ਉੱਥੋਂ ਉੱਥੋਂ ਤੈਨੂੰ ਮੈਂ ਇਸ਼ਾਰਾ ਕਰਕੇ ਦੱਸੀ ਜਾਵਾਂਗਾ, ਤੂੰ ਕੱਟਦਾ ਚਲਾ ਜਾਈ।
ਪਹਿਲੇ ਉਂਗਲੀਓਂ ਪੋਟੇ ਕਟਾਏ।
ਭਾਈ ਸਾਹਿਬ ਜੀ ਨੇ ਆਪਣੀ ਉਂਗਲੀ ਅੱਗੇ ਕੀਤੀ ਤੇ ਉਂਗਲੀ ਦਾ ਜਿਹੜਾ ਅਗਲਾ ਕੋਟਾ ਕਹਿੰਦੇ ਇੱਥੋਂ ਪਹਿਲਾ ਜੋੜ ਸ਼ੁਰੂ ਹੁੰਦਾ ਹੈ, ਇੱਥੋਂ ਪਹਿਲਾ ਬੰਦ ਸ਼ੁਰੂ ਹੁੰਦਾ ਹੈ। ਐ ਜਲਾਦ ਪਹਿਲਾਂ ਇੱਥੋਂ ਆਪਣਾ ਵਾਰ ਕਰਕੇ ਇੱਥੋਂ ਇਸ ਪੋਟੇ ਨੂੰ ਜੁਦਾ ਕਰ।
ਪਹਿਲੇ ਉਂਗਲੀਆਂ ਪੋਟੇ ਕਟਾਏ,
ਭਾਈ ਸਾਹਿਬ ਜੀ ਨੇ ਪਹਿਲਾਂ ਉਂਗਲੀਆਂ ਦੇ ਜਿਹੜੇ ਚਾਰਾਂ ਉਂਗਲੀਆਂ ਦੇ ਪਹਿਲੇ ਜਿਹੜੇ ਪੋਟੇ ਨੇ, ਪੰਜਵੇਂ ਅੰਗੂਠੇ ਦਾ ਜਿਹੜਾ ਪਹਿਲਾ ਪੋਟਾ ਹੈ, ਇੱਦਾਂ ਇੱਕ ਇੱਕ ਕਰਕੇ ਪੰਜਾਂ ਉਂਗਲੀਆਂ ਦੇ ਫਿਰ ਦੂਸਰੀਆਂ ਉਂਗਲੀਆਂ ਦੇ ਜਿਹੜੇ ਜੁਦਾ ਕੀਤੇ ਗਏ ਪੋਟੇ ਜਿਹੜੇ ਸਾਨੂੰ ਵੱਖਰੇ ਕੀਤੇ ਗਏ ਜਲਾਦ ਵੱਲੋਂ।
ਫਿਰ ਮੱਧ ਗੰਢੋਂ ਬੰਦ ਛੁਡਾਏ,
ਫਿਰ ਜਿਹੜੀ ਵਿਚਕਾਰਲੀ ਗੰਢ ਹੁੰਦੀ ਆ ਉਂਗਲੀ ਦੀ, ਫਿਰ ਉਥੋਂ ਜੁਦਾ ਕੀਤਾ ਗਿਆ। ਕਹਿੰਦੇ ਦੂਸਰਾ ਬੰਦ ਇੱਥੋਂ ਸ਼ੁਰੂ ਹੁੰਦਾ, ਤੀਸਰਾ ਜੜ ਦੇ ਵਿੱਚ ਉਂਗਲੀ ਦੇ ਸ਼ੁਰੂ ਹੁੰਦਾ, ਤੇ ਫਿਰ ਜਿਹੜਾ ਅਗਲਾ ਚੌਥਾ ਬੰਦ ਆ ਉਹ ਗੁੱਟ ਤੋਂ ਸ਼ੁਰੂ ਹੁੰਦਾ, ਪੰਜਵਾਂ ਕੂਹਣੀ ਤੋਂ ਛੇਵਾਂ ਮੋਢੇ ਤੱਕ, ਏਦਾਂ ਦੂਸਰੀ ਬਾਂਹ ਦੇ ਵੀ ਜੋੜ ਨੇ। ਏਦਾਂ ਭਾਈ ਮਨੀ ਸਿੰਘ ਜੀ ਨੇ ਦੱਸਿਆ ਤੇ ਜਲਾਦ ਉਸੇ ਤਰ੍ਹਾਂ ਭਾਈ ਮਨੀ ਸਿੰਘ ਜੀ ਦੀਆਂ ਫਿਰ ਜਿਹੜੀਆਂ ਉਂਗਲੀਆਂ ਦੀਆਂ ਵਿਚਕਾਰਲੀਆਂ ਗੰਢਾਂ ਨੇ ਉਹਨਾਂ ਗੰਢਾਂ ਨੂੰ ਕੱਟਿਆ ਹੈ।
ਫਿਰ ਉਂਗਲੀ ਤੇਈ ਵਾਰ ਕਟਾਏ,
ਫਿਰ ਤੀਸਰੀ ਵਾਰ ਜਿਹੜਾ ਉਂਗਲੀਆਂ ਦੀ ਜੜ ਹੈ ਉਥੋਂ ਉਂਗਲੀਆਂ ਕੱਟੀਆਂ ਗਈਆਂ।
ਫਿਰ ਪਹੁੰਚੇ ਸੋ ਬੀੜੀ ਛੁਡਾਏ,
ਫਿਰ ਉਹਨੇ ਗੁੱਟ ਛੱਡ ਕੇ ਨਾ ਸਿੱਧਾ ਕੂਹਣੀ ਤੇ ਆਉਣ ਲੱਗਾ। ਉਹਨੇ ਆਖਿਆ ਵੀ ਹੁਣ ਅਗਲਾ ਬੰਦ ਤਾਂ ਕੂਹਣੀ ਤੋਂ ਹੀ ਕਰ ਦਿੰਦਾ, ਕੱਟ ਦਿੰਦਾ। ਜਦੋਂ ਗੁੱਟ ਛੱਡ ਕੇ ਕੂਹਣੀ ਤੱਕ ਆਉਣ ਲੱਗਾ,
ਫਿਰ ਪਹੁੰਚੇ ਸੋ ਬੀੜੀ ਛੁਡਾਏ,
ਭਾਈ ਸਾਹਿਬ ਨੇ ਆਖਿਆ ਨਹੀਂ, ਇਸ ਤੋਂ ਅਗਲਾ ਬੰਦ ਇਸ ਗੁੱਟ ਤੋਂ ਸ਼ੁਰੂ ਹੁੰਦਾ।
ਚੰਡਾਲ ਚਾਏ ਫਿਰ ਮੋਢਿਓ ਲਹਾਏ,
ਫਿਰ ਗੁੱਟ ਕੱਟਣ ਤੋਂ ਬਾਅਦ ਉਹ ਸਿੱਧਾ ਮੋਢਾ ਕੱਟਣ ਲੱਗਾ। ਚੰਡਾਲ ਚਾਹੁੰਦਾ ਸੀ ਕਿ ਕਿਉਂ ਇੰਨੀ ਤਕਲੀਫ ਦੇਣੀ ਹੈ ਛੇਤੀ ਦੇ ਨਾਲ ਇਹਦਾ ਬੰਦ ਬੰਦ ਜੁਦਾ ਕਰਦਿਆਂ। ਉਹ ਕੂਹਣੀ ਨੂੰ ਛੱਡ ਕੇ ਜਦੋਂ ਮੋਢੇ ਨੂੰ ਕੱਟਣ ਲੱਗਾ,
ਮਨੀ ਸਿੰਘ ਦੇ ਕੂਹਣੀ ਅੜਾਏ,
ਮਨੀ ਸਿੰਘ ਨੇ ਇਸ਼ਾਰਾ ਕੀਤਾ ਨਾ ਜਲਾਦ ਮੋਢੇ ਤੋਂ ਪਹਿਲਾਂ ਕੂਹਣੀ ਦਾ ਬੰਦ ਹੈ, ਇੱਥੇ ਜੋੜ ਹੈ ਇੱਥੋਂ ਕੱਟ। ਖਾਲਸਾ ਜੀ ਇਸ ਸ਼ਹੀਦੀ ਨੂੰ ਸੁਣ ਕੇ ਜੇ ਸ਼ਹੀਦ ਕਰਨ ਵਾਲੇ ਜਲਾਦ ਬੜੇ ਨਿਰਦਈ ਨੇ ਤਾਂ ਸ਼ਹੀਦੀ ਪਾਉਣ ਵਾਲਿਆਂ ਦੇ ਅੰਦਰ ਵੀ ਜਜ਼ਬਾ ਕਿਤਨਾ ਪਰਪੱਕ ਹੈ, ਉਹਦਾ ਅੰਦਰ ਆਪਣਾ ਆਪਾ ਕੁਰਬਾਨ ਕਰਨ ਦੀ ਕਿੱਡੀ ਉੱਚੀ ਬਿਰਤੀ ਹੈ ਇਹ ਅਸੀਂ ਅੰਦਾਜ਼ਾ ਨਹੀਂ ਲਾ ਸਕਦੇ, ਇਹ ਸੁਣ ਕੇ ਹੀ ਪਤਾ ਲੱਗ ਰਿਹਾ। ਭਾਈ ਮਨੀ ਸਿੰਘ ਜੀ ਦਾ ਜਦੋਂ ਮੋਢਾ ਕੱਟਣ ਲੱਗਾ ਉਹਨੇ ਆਖਿਆ ਕਿ ਹੁਣ ਸਿੱਧਾ ਮੋਢਾ ਕੱਟਦਿਆਂ, ਭਾਈ ਸਾਹਿਬ ਨੇ ਕੂਹਣੀ ਅੜਾ ਦਿੱਤੀ, ਨਾ ਭਾਈ ਇਹ ਪਹਿਲਾਂ ਕੂਹਣੀ ਦਾ ਬੰਦ ਕੱਟ।
ਕੂਹਣੀ ਕਟਾਏ ਫਿਰ ਮੋਢਿਓ ਲਾਏ,
ਕੂਹਣੀ ਕੱਟੀ, ਕੂਹਣੀ ਕੱਟ ਕੇ ਫਿਰ ਮੋਢੇ ਤੋਂ ਇਹਨੇ ਜੋੜ ਕੱਟਿਆ।
ਸੱਜੀ ਕਟਾਏ ਫਿਰ ਖੱਬੀ ਫੜਾਏ,
ਪਹਿਲਾਂ ਸੱਜੀ ਬਾਂਹ ਦਾ ਬੰਦ ਬੰਦ ਕਰਕੇ ਫਿਰ ਖੱਬੀ ਬਾਂਹ ਅੱਗੇ ਕੀਤੀ, ਫਿਰ ਖੱਬੀ ਬਾਂਹ ਵੀ ਉਸੇ ਤਰੀਕੇ ਦੇ ਨਾਲ ਕੱਟੀ ਗਈ, ਬੰਦ ਬੰਦ ਉਸੇ ਤਰ੍ਹਾਂ ਜੁਦਾ ਕੀਤਾ ਗਿਆ।
ਜਿਵੇਂ ਪੋਟਿਓਂ ਬੰਦ ਕਟਾਇਓ,
ਉਸੇ ਤਰ੍ਹਾਂ ਪਹਿਲੇ ਪੋਟੇ ਤੋਂ ਸਰੀਰ ਦੇ ਜਿਹੜੇ ਬੰਦ ਸਨ ਬਾਂਹ ਦੇ ਜੁਦਾ ਜੁਦਾ ਕਰਵਾਏ।
ਗੱਠ ਗੱਠ ਉਂਗਲ ਗੁੱਠੋ ਵਡਾਇਓ,
ਫਿਰ ਇੱਕ ਇੱਕ ਗੰਢ ਕਰਕੇ ਇੱਕ ਇੱਕ ਜੋੜ ਜਿਹੜਾ ਸੀ ਉਹ ਜਲਾਦ ਨੇ ਵੱਖਰਾ ਕੀਤਾ। ਭਾਈ ਮਨੀ ਸਿੰਘ ਜੀ ਉਸ ਵੇਲੇ ਸੁਖਮਣੀ ਸਾਹਿਬ ਦੇ ਪਾਠ ਵਿਚ ਸੁਰਤ ਜੋੜ ਲਈ, ਬਾਣੀ ਪੜ੍ਹੀ ਜਾ ਰਹੇ ਨੇ, ਔਰ ਜਲਾਦ ਜਿਹੜਾ ਉਹ ਭਾਈ ਮਨੀ ਸਿੰਘ ਜੀ ਦੇ ਬੰਦ ਜੁਦਾ ਜੁਦਾ ਕਰਦਾ ਜਾ ਰਿਹਾ।
ਦੋਹੇਰਾ ਸੱਜੀ ਜਿਮ ਖੱਬੀ ਕਟੀ ਤੋ ਦੀਨੋ ਚਰਨ ਚਲਾਏ,
ਜਿਵੇਂ ਸੱਜੀ ਬਾਂਹ ਵੱਖਰੀ ਵੱਖਰੀ ਕੀਤੀ ਸੀ, ਜੁਦਾ ਜੁਦਾ ਕਰ ਦਿੱਤੀ ਸੀ, ਬੰਦ ਬੰਦ ਕਰ ਦਿੱਤੇ ਸਨ ਸੱਜੀ ਬਾਂਹ ਦੇ, ਉਸੇ ਤਰ੍ਹਾਂ ਜਲਾਦ ਨੇ ਖੱਬੀ ਬਾਂਹ ਨੂੰ ਵੀ ਉਸੇ ਰੀਤ ਨਾਲ ਕੱਟਿਆ। ਉਸੇ ਤਰ੍ਹਾਂ ਪਹਿਲੇ ਉਂਗਲ ਦੇ ਪੋਟੇ ਤੋਂ ਸ਼ੁਰੂ ਕਰਕੇ ਫਿਰ ਦੂਸਰੀ ਉਂਗਲ ਦੀ ਗੰਢ, ਫਿਰ ਉਂਗਲ ਦੀ ਜੜ, ਫਿਰ ਗੁੱਟ, ਕੂਹਣੀ ਤੇ ਮੋਢੇ ਤੋਂ ਇਸ ਤਰ੍ਹਾਂ ਦੋਵੇਂ ਬਾਹਾਂ ਵੱਖਰੀਆਂ ਵੱਖਰੀਆਂ ਕਰ ਦਿੱਤੀਆਂ।
ਤਿੰਮ ਪੋਟੇ ਪੈਰਨ ਕੱਟੇ, ਤਿੰਮ ਗਲਮੋ ਗੋਦ ਕਟਾਏ,
ਇਸ ਤਰ੍ਹਾਂ ਪੈਰਾਂ ਦੀਆਂ ਉਂਗਲਾਂ ਦੇ ਜਿਹੜੇ ਜੋੜ ਸਨ, ਪੈਰਾਂ ਦੀਆਂ ਉਂਗਲਾਂ ਦੇ ਜਿਹੜੇ ਪੋਟੇ ਨੇ ਉਥੋਂ ਕੱਟਣਾ ਸ਼ੁਰੂ ਕੀਤਾ ਜਲਾਦ ਨੇ। ਉਸੇ ਤਰ੍ਹਾਂ ਪੈਰਾਂ ਦੀਆਂ ਉਂਗਲਾਂ ਨੂੰ ਕੱਟ ਕੇ ਫਿਰ ਗਿੱਟੇ ਤੋਂ ਪੈਰ ਕੱਟ ਕੇ ਗੋਡੇ ਜਾ ਕੇ ਕਟਾਏ ਹਨ।
ਜੋ ਪਈ ਸਭ ਇੱਕ ਦੇਖਿਓ ਸੈਦ ਤਮਾਸ਼ਾ,
ਭਾਈ ਸਾਹਿਬ ਦੇ ਜਦੋਂ ਗੋਡਿਆਂ ਤੱਕ ਬੰਦ ਕੱਟ ਦਿੱਤੇ ਗਏ ਨਾ, ਦੋਵਾਂ ਪੈਰਾਂ ਤੋਂ ਲੈ ਕੇ ਗੋਡਿਆਂ ਤੱਕ ਬੰਦ ਕੱਟੇ, ਤੇ ਭਾਈ ਸਾਹਿਬ ਜੀ ਅਡੋਲ ਬੈਠੇ ਬਾਣੀ ਪੜ੍ਹੀ ਜਾ ਰਹੇ ਨੇ, ਚਿਹਰੇ ਤੇ ਉਸੇ ਤਰ੍ਹਾਂ ਕ੍ਰਾਂਤੀ, 90 ਸਾਲ ਦਾ ਇੱਕ ਬਜ਼ੁਰਗ ਆਦਮੀ ਹੈ, ਔਰ ਹਿਸਤੇ ਹਿਰਦੇ ਇੱਥੇ ਅਵਸਥਾ ਨੂੰ ਕਹਿੰਦੇ ਨੇ ਗੁਰਮੁਖ ਬੁੱਢੇ ਕਦੇ ਰਾਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ। ਉਸ ਅਵਸਥਾ ਦੇ ਮਾਲਕ ਨੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਜਦੋਂ ਗੋਡਿਆਂ ਤੱਕ ਬੰਦ ਕੱਟੇ ਗਏ ਤੇ ਲਾਗੇ ਇੱਕ ਸੱਯਦ ਖੜਾ ਸੀ। ਉਸ ਸੱਯਦ ਨੇ ਜਦੋਂ ਵੇਖਿਆ ਕਿ ਕਿਹੋ ਜਿਹਾ ਵਿਅਕਤੀ ਹੈ, ਆਪ ਕਹਿ ਕਹਿ ਕੇ ਕਰ ਕਟਵਾ ਰਿਹਾ ਕਿ ਇੱਥੋਂ ਬੰਦ ਸ਼ੁਰੂ ਹੁੰਦਾ ਇੱਥੋਂ ਕੱਟ, ਤੇ ਅਡੋਲ ਬੈਠਾ ਚਿਹਰੇ ਤੇ ਉਸੇ ਤਰ੍ਹਾਂ ਦੀ ਕ੍ਰਾਂਤੀ ਆ ਰਸਨਾ ਤੋਂ ਰੰਚਕ ਪਰ ਸੀ ਤੱਕ ਨਹੀਂ ਉਚਾਰਨ ਕੀਤੀ, ਅਡੋਲ ਬੈਠਾ ਜਿਵੇਂ ਨੂੰ ਕਿਸੇ ਵੀ ਪ੍ਰਕਾਰ ਦੀ ਪੀੜਾ ਨਾ ਵਿਆਪਦੀ ਹੋਵੇ।
ਸਭ ਇੱਕ ਦੇਖੀਓ ਸੱਯਦ ਤਮਾਸ਼ਾ, ਪਿਕ ਚਰਿੱਤਰ ਤਿਸ ਵੱਡ ਗਏ ਉਹ ਸੰਸਾਰ।
ਜਦੋਂ ਭਾਈ ਮਨੀ ਸਿੰਘ ਦਾ ਇਹ ਮਹਾਨ ਚਰਿੱਤਰ ਕਰਾਰ ਵੇਖਿਆ, ਵੇਖ ਕੇ ਉਹਦੇ ਮਨ ਚ ਫਿਕਰ ਪੈ ਗਿਆ। ਜਿਹੜਾ ਸੱਯਦ ਸੀ ਨਾ, ਉਹਦੇ ਮਨ ਚ ਇਕਦਮ ਸੰਸਾ ਪੈਦਾ ਹੋ ਗਿਆ।
ਜੋ ਇਸ ਮੁਕਤੇ ਨਿਕਸੈ ਵਾਕ, ਵਗ ਸਤ ਬਲਾਇਤ ਤਾਕ।
ਉਹਨੇ ਆਖਿਆ ਕਿ ਜੇ ਕਿਤੇ ਇਹਨੇ ਆਪਣੇ ਮੂੰਹੋਂ ਸਾਡੇ ਮੁਸਲਮਾਨਾਂ ਵਾਸਤੇ ਕੋਈ ਬਚਨ ਕਰ ਦਿੱਤਾ, ਜਿਹੋ ਜਿਹਾ ਇਹਦਾ ਚਰਿੱਤਰ ਹੈ, ਜਿਹੋ ਜਿਹਾ ਇਹਦਾ ਕਰੈਕਟਰ ਹੈ, ਇਹਨੇ ਕੋਈ ਬਚਨ ਆਪਣੇ ਮੁੱਖੋਂ ਕਰ ਦਿੱਤਾ ਤੇ ਸੱਤ ਵਲੈਤਾਂ ਤੱਕ ਸਾਰੇ ਤੁਰਕਾਂ ਨੂੰ ਗਾਲ ਕੇ ਰੱਖ ਦੇਗਾ। ਇਹਦੀ ਰਸਨਾ ਤੋਂ ਬੋਲਿਆ ਹੋਇਆ ਕੋਈ ਵੀ ਸਰਾਪ ਜੇ ਨਿਕਲ ਗਿਆ, ਇਹਨੇ ਆਪਣੇ ਮੁੱਖੋਂ ਕੋਈ ਸਰਾਪ ਦੇ ਦਿੱਤਾ ਤੇ ਸੱਤ ਵਲੈਤਾਂ ਤੱਕ ਸਾਰਿਆਂ ਨੂੰ ਖਤਮ ਕਰਕੇ ਰੱਖ ਦੇਵੇਗਾ।
ਇੱਕ ਧੰਦਲੀ ਤੋਂ ਸਿੱਧ ਕਹਾਇਓ,
ਇਹਨੇ ਸੱਯਦ ਨੇ ਕਿਤੇ ਸੁਣੀ ਹੋਈ ਸੀ ਕਥਾ। ਕਹਿੰਦਾ ਇੱਕ ਧੰਦਲੀ ਨਾਮ ਦਾ ਸਿੱਧ ਸੀ, ਬੜਾ ਵੱਡਾ ਪੁਰਸ਼ ਸੀ।
ਉਸਕੋ ਚੇਲਾ ਕਿਛਕ ਅਕਾਇਓ,
ਉਹਦਾ ਇੱਕ ਚੇਲਾ ਸੀ, ਉਹਨੂੰ ਕਿਸੇ ਨੇ ਦੁੱਖ ਦਿੱਤਾ ਅਕਾਇਆ।
ਇੱਕ ਪਟਨਪੁਰ ਨਿਕਸਿਓ ਬੋਲ,
ਉਹਨੇ ਇੱਕੋ ਪਟਨਪੁਰ ਦੇ ਵਿੱਚ ਆਪਣਾ ਬੋਲ ਆਪਣੇ ਮੂੰਹ ਤੋਂ ਕੱਢਿਆ ਸੀ।
18 ਗੜਕ ਗਏ ਇੱਕ ਤੋਲ,
ਉਹ ਤੋਲ ਦੇ ਵਿੱਚ 18 ਦੇ 18 ਪਟਨ ਗੜਕ ਹੋ ਗਏ ਸਨ ਉਹਦੇ ਇੱਕੋ ਬੋਲ ਦੇ ਨਾਲ।
ਤੇ ਗਨ ਤਿੰਨ ਮਿਆਨ ਨਿਕਾਰੇ,
ਆਖਿਆ ਕਿਤੇ ਇਹ ਵੀ ਆਪਣੇ ਮੂੰਹੋਂ ਕੋਈ ਬਚਨ ਨਾ ਕਰ ਦੇਵੇ ਜਿਹੜਾ ਸਾਡੇ ਤੁਰਕਾਂ ਨੂੰ ਗਾਲ ਕੇ ਰੱਖ ਦੇ। ਸੋਚ ਕੇ ਸੱਯਦ ਦੇ ਮਨ ਚ ਫਿਕਰ ਪੈਦਾ ਹੋ ਗਿਆ। ਜਦੋਂ ਗੋਡਿਆਂ ਤੱਕ ਭਾਈ ਸਾਹਿਬ ਦੇ ਬੰਦ ਕੱਟੇ ਗਏ, ਉਹਨੇ ਇਕਦਮ ਆਪਣੇ ਮਿਆਨ ਚੋਂ ਤੇਗ ਕੱਢੀ।
ਮਾਰ ਮਨੀ ਸਿੰਘ ਗਰੀਬ ਉਤਾਰੇ,
ਬੋਲ ਬੋਲੇ ਕੋਈ ਬਚਨ ਬੋਲੇ ਆਪਣੇ ਮੂੰਹ ਤੋਂ, ਇਹਦੇ ਤੋਂ ਪਹਿਲਾਂ ਉਸ ਸੱਯਦ ਨੇ ਭਾਈ ਮਨੀ ਸਿੰਘ ਜੀ ਦੀ ਗਰਦਨ ਦੇ ਉੱਤੇ ਤੇਗ ਦਾ ਵਾਰ ਕੀਤਾ ਔਰ ਭਾਈ ਸਾਹਿਬ ਦਾ ਸਿਰ ਧੜ ਤੋਂ ਵੱਖਰਾ ਹੋ ਗਿਆ।
ਸਿੰਘ ਜੀ ਮੁਖ ਗੁਰ ਪਰਤੇ ਬਾਨੇ,
ਪਰ ਬਲਿਆਰ ਭਾਈ ਮਨੀ ਸਿੰਘ ਜੀ ਦਾ ਸਿਰ ਧੜ ਨਾਲੋਂ ਵੱਖਰਾ ਹੋ ਗਿਆ। ਜਿਸ ਵੇਲੇ ਸਿਰ ਧੜ ਨਾਲੋਂ ਵੱਖਰਾ ਹੋ ਗਿਆ, ਉਸ ਵੇਲੇ ਭਾਈ ਸਾਹਿਬ ਦੇ ਮੁਖਾਰ ਬਿੰਦ ਚ ਬਾਣੀ ਪੜੀ ਜਾ ਰਹੀ ਸੀ।
ਮੈਂ ਕੁਛ ਪੀੜ ਦੇ ਉਨ ਜਾਨੇ,
ਸਰੀਰ ਦੀ ਕਿਸੇ ਪ੍ਰਕਾਰ ਦੀ ਪੀੜਾ ਨੂੰ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਨਹੀਂ ਮੰਨਿਆ। ਵਾਕਈ ਉਹ ਅਵਸਥਾ ਜੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਬਾਣੀ ਚ ਦੱਸੀ ਹੈ, ਉਸ ਅਵਸਥਾ ਦੇ ਵਿਚ ਭਾਈ ਸਾਹਿਬ ਦੀ ਸੁਰਤ ਟਿਕੀ ਹੋਈ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ, ਸੁਖ ਸੁਨੇਹੋ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਵਾਕਈ ਉਹ ਅਵਸਥਾ ਸ਼ਸਤਰ ਤੀਖਣ ਕਾਟ ਡਾਰਿਓ, ਮਨੋ ਨਾ ਕੀਜੈ ਰੋਸ। ਐਸੀ ਅਵਸਥਾ ਦੇ ਵਿਚ ਕਿਸੇ ਵੀ ਪ੍ਰਕਾਰ ਦੀ ਪੀੜਾ ਨੂੰ ਆਪਣੇ ਤਨ ਤੇ ਭਾਈ ਸਾਹਿਬ ਦੇ ਨਹੀਂ ਮੰਨਿਆ, ਸਗਵਾ ਬਾਣੀ ਪੜ ਰਹੇ ਹਨ।
ਬਦੇ ਰੂਪ ਤੋਂ ਸਿੰਘ ਜੀ ਧਾਰਿਓ,
ਭਾਈ ਮਨੀ ਸਿੰਘ ਜੀ ਬਦੇ ਰੂਪ ਹੋ ਚੁੱਕੇ ਨੇ, ਬਦੇ ਰੂਪ ਹੋ ਚੁੱਕੇ ਨੇ, ਦੇਹ ਵਿਚ ਰਹਿੰਦਿਆਂ ਹੋਇਆਂ ਵੀ ਬਦੇ ਹਨ।
ਮੁਖ ਤੇ ਸ਼ਬਦ ਬਦੇ ਉਚਾਰਿਓ,
ਜਿਸ ਵੇਲੇ ਭਾਈ ਸਾਹਿਬ ਦਾ ਸਿਰ ਧੜ ਨਾਲੋਂ ਵੱਖਰਾ ਕੀਤਾ ਗਿਆ, ਉਸ ਵੇਲੇ ਭਾਈ ਸਾਹਿਬ ਦੇ ਮੁਖ ਦੇ ਵਿਚ ਜਿਹੜੀਆਂ ਪੰਗਤੀਆਂ ਸਨ ਗੁਰਬਾਣੀ ਦੀਆਂ, ਉਹ ਇਹ ਪੰਗਤੀਆਂ ਸਨ, ਉਹ ਪੰਗਤੀਆਂ ਵੀ ਬਦੇ ਮੁਕਤ ਵਾਲੀਆਂ ਸਨ, ਜਿਨ੍ਹਾਂ ਵਿਚ ਬਦੇ ਮੁਕਤ ਦੀ ਅਵਸਥਾ ਬਿਆਨ ਕੀਤੀ ਜਾਂਦੀ ਹੈ। ਉਹ ਅਵਸਥਾ ਭਾਈ ਸਾਹਿਬ ਦੀ ਆਪਣੀ ਬਣੀ ਹੋਈ ਔਰ ਉਹੀ ਮੁਖਾਰਬਿੰਦ ਚੋਂ ਸ਼ਬਦ ਪੜ ਰਹੇ ਸਨ।
ਪਾਤ ਸੁਖ ਮਨੀ ਮੁਖੋਂ ਉਚਰੈ, ਮੈਂ ਕਿਛ ਜਨਮੈ ਮੈਂ ਕਿਛ ਮਰੈ।
ਸਤਨਾਮ
ਸ੍ਰੀ ਵਾਹਿਗੁਰੂ।
ਭਾਈ ਸਾਹਿਬ ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਸਨ ਔਰ ਪਾਠ ਕਰਦਿਆਂ ਇਹ ਪੰਗਤੀ ਭਾਈ ਸਾਹਿਬ ਦੇ ਮੁਖੋਂ ਉਸ ਵੇਲੇ ਨਿਕਲੀ ਜਦੋਂ ਭਾਈ ਸਾਹਿਬ ਦਾ ਸੱਯਦ ਨੇ ਸਿਰ ਵੱਖਰਾ ਕੀਤਾ। ਉਸ ਵੇਲੇ ਆ ਪੰਗਤੀ ਸੀ ਮੁਖ ਦੇ ਵਿਚ, ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਤ ਆਪ ਹੀ ਕਰੈ। ਇਹ ਪੰਗਤੀ ਪੜ ਰਹੇ ਭਾਈ ਸਾਹਿਬ, ਇਹਦੇ ਵਿਚ ਬੜਾ ਗੁੱਝਾ ਰਹੱਸ ਹੈ ਇਹਨਾਂ ਪੰਗਤੀਆਂ ਚ। ਅਸਲ ਵਿਚ ਭਾਈ ਸਾਹਿਬ ਦੀ ਅਵਸਥਾ ਐਸੀ ਬਣੀ ਹੋਈ ਹੈ, ਭਾਈ ਮਨੀ ਸਿੰਘ ਜੀ ਦੀ ਐਸੀ ਅਵਸਥਾ ਵਿਚ ਟਿਕੇ ਹੋਏ ਸਨ ਕਿ ਨਾ ਕੁਝ ਜਨਮਦਾ ਤੇ ਨਾ ਹੀ ਕੁਝ ਮਰਦਾ। ਇਹ ਅਸੰਗ ਹੋਣ ਦੀ ਅਵਸਥਾ, ਦੇਹ ਤੋਂ ਮੁਕਤ ਹੋਣ ਦੀ ਅਵਸਥਾ, ਕਿ ਜਿੱਥੇ ਅਵਸਥਾ ਦੇ ਵਿੱਚ ਪਹੁੰਚ ਕੇ ਕਿ ਇਹ ਅਵਸਥਾ ਬਣ ਜਾਂਦੀ ਹੈ ਕਿ ਜਿੱਥੇ ਕਿਹਾ ਜਾਂਦਾ ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ। ਇਹ ਤੋਂ ਚਲਤ ਪਿਆ ਵੀ ਕੌਣ ਮਰਿਆ, ਕੁਝ ਨਹੀਂ ਮਰਿਆ, ਨਾ ਕੁਝ ਮਰਦਾ ਹੈ ਨਾ ਹੀ ਕੁਝ ਜੰਮਦਾ ਹੈ। ਇਹ ਆਤਮਾ ਦੀ ਅਵਸਥਾ ਹੈ। ਜਦੋਂ ਆਤਮਾ ਚ ਸੁਰਤ ਟਿਕ ਜੇ ਉੱਥੇ ਫਿਰ ਜਨਮ ਮਰਨ ਦੀ ਗੱਲ ਨਹੀਂ ਰਹਿੰਦੀ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਇਹ ਪੰਕਤੀਆਂ ਪੜ ਰਹੇ ਸਨ, ਉਰੇ ਪੜਦਿਆਂ ਸ਼ਹੀਦੀ ਪ੍ਰਾਪਤ ਕਰ ਗਏ।
ਦੋਹੇਰਾ ਮਰਨ ਸਭਨ ਕੇ ਸੀਤ ਪੈ, ਸੁਫਲ ਮਰਨ ਹੈ ਤਾਏ।
ਭਾਈ ਰਤਨ ਸਿੰਘ ਜੀ ਕਹਿੰਦੇ ਖਾਲਸਾ ਜੀ, ਮਰਨਾ ਤਾਂ ਸਾਰਿਆਂ ਦੇ ਸਿਰ ਤੇ ਆਉਣਾ, ਕਿਹਨੇ ਨੀ ਮਰਨਾ, ਕਿਹਦੀ ਮੌਤ ਨੀ ਆਉਣੀ ਸੰਸਾਰ ਦੇ ਵਿਚ। ਕੀੜੀ ਤੋਂ ਲੈ ਕੇ ਹਾਥੀ ਤੱਕ, ਮੱਛਰ ਤੋਂ ਲੈ ਕੇ ਗਰੁੜ ਤੱਕ, ਜਿਤਨੇ ਜੀਵ ਜੰਤੂ ਨੇ ਮਰਨਾ ਤੇ ਸਭ ਨੇ ਹੈ, ਪਰ ਉਹਦਾ ਮਰਨਾ ਸਫਲ ਹੈ।
ਤਨਕ ਦਿਖੈ ਤਨ ਕੋ ਤਜੈ, ਪਿਆ ਸੁਪ੍ਰੀਤ ਬਣਾਏ।
ਪਰ ਉਹਦਾ ਮਰਨਾ ਸਫਲ ਹੈ ਜਿਹੜਾ ਇੱਕ ਤਨਕ ਵਿਚ ਥੋੜੇ ਛਿੰਨ ਦੇ ਵਿਚ ਹੀ ਆਪਣੇ ਪਿਆਰੇ ਨਾਲ ਪ੍ਰੀਤ ਨੂੰ ਨਿਭਾਉਂਦਿਆਂ ਆਪਣੇ ਪ੍ਰਾਣ ਤਿਆਗ ਦੇ, ਉਹਦਾ ਮਰਨਾ ਸਫਲ ਹੁੰਦਾ ਹੈ। ਕਿ ਜਿਹੜਾ ਪ੍ਰੀਤ ਨਾ ਤਿਆਗੇ ਔਰ ਉਸ ਪ੍ਰੀਤ ਦੇ ਬਦਲੇ ਆਪਣੇ ਪ੍ਰਾਣ ਤਿਆਗ ਦੇਵੇ, ਉਹਦਾ ਮਰਨਾ ਸਫਲ ਹੈ।
ਕਬੀਰ ਜਿਸ ਮਰਨੇ ਤੇ ਜਾਗ ਡਰੈ, ਮੇਰੇ ਮਨ ਆਨੰਦ।
ਕਬੀਰ ਜੀ ਦਾ ਪਾਵਨ ਸਲੋਕ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1365 ਅੰਗ ਦੇ ਉੱਤੇ ਸੁਭਾਏ ਮਾਨ ਹੈ, ਸਲੋਕ ਹੈ ਕਬੀਰ ਜੀ ਮਹਾਰਾਜ ਜੀ ਦਾ, ਕਹਿੰਦੇ ਜਿਸ ਮਰਨੇ ਤੇ ਜਗ ਡਰੈ। ਜਿਸ ਮਰਨ ਤੋਂ ਜਗਤ ਡਰਦਾ ਹੈ, ਲੋਕਾਂ ਦਾ ਸੁਭਾਅ ਹੈ ਕਿਹਦਾ ਮਰਨ ਨੂੰ ਚਿੱਤ ਕਰਦਾ। ਇੱਥੇ ਦੋਵੇਂ ਅਰਥ ਚੱਲਣੇ ਨੇ ਨਾਲ। ਇੱਕ ਸਰੀਰਕ ਤੌਰ ਤੇ ਵੀ ਤਾਂ ਕੋਈ ਨੀ ਮਰਨਾ ਚਾਹੁੰਦਾ, ਸਰੀਰਕ ਤੌਰ ਤੇ ਵੀ ਕੋਈ ਨੀ ਮਰਨਾ ਚਾਹੁੰਦਾ, ਤੇ ਅੰਤਰੀਵੀ ਤੌਰ ਤੇ ਵੀ ਕੋਈ ਨੀ ਮਰਨਾ ਚਾਹੁੰਦਾ। ਅੰਤਰੀਵੀ ਤੌਰ ਤੇ ਵੀ ਕਹਿੰਦਾ ਮੈਂ ਹਾਂ, ਆਪਣੀ ਮੈਂ ਨੂੰ ਕੋਈ ਮਾਰਨਾ ਚਾਹੁੰਦਾ। ਕਹਿੰਦੇ ਜਿਸ ਮਰਨੇ ਤੋਂ ਸਾਰਾ ਜਗ ਡਰਦਾ, ਉਸ ਮਰਨ ਤੋਂ ਮੈਂ ਪਰਮ ਆਨੰਦ ਨੂੰ ਪ੍ਰਾਪਤ ਹੁੰਦਾ ਹਾਂ।
ਮਰਨੇ ਹੀ ਤੇ ਪਾਈਐ ਪੂਰਨ ਪਰਮ ਆਨੰਦ।
ਇਹ ਐਸੀ ਮਰਨੀ ਹੈ ਜਿਸ ਨੂੰ ਮਰਨ ਦੁਆਰਾ ਉਸ ਪਰਮ ਆਨੰਦ ਸਤ ਸਰੂਪ ਅਕਾਲ ਪੁਰਖ ਦੇ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ। ਔਰ ਐਸੀ ਮਰਨੀ ਸ਼ਹੀਦ ਭਾਈ ਮਨੀ ਸਿੰਘ ਜੀ ਮਰੇ ਨੇ, ਐਸੀ ਮਰਨੀ ਭਾਈ ਮਨੀ ਸਿੰਘ ਜੀ ਨੇ ਪ੍ਰਵਾਨ ਕੀਤੀ ਹੈ, ਜਿਸ ਦਾ ਜੇਕਰ ਇੱਥੇ ਕਬੀਰ ਜੀ ਮਹਾਰਾਜ ਜੀ ਨੇ ਇਸ ਪਾਵਨ ਸਲੋਕ ਵਿੱਚ ਕੀਤਾ ਹੈ।
ਦੋਹੇਰਾ ਮਨਸੂਰ ਮਨਸੂਰ ਇਮ ਜਗ ਬਯੋ ਕੱਟੇ ਹੱਥ ਇੱਕ ਸੱਟ।
ਕਹਿੰਦੇ ਦੁਨੀਆਂ ਦੇ ਇਤਿਹਾਸ ਦੇ ਵਿੱਚ ਲੋਕ ਮਨਸੂਰ ਨੂੰ ਬੜਾ ਵੱਡਾ ਸਮਝਦੇ ਨੇ ਕਿ ਮਨਸੂਰ ਬੜਾ ਵੱਡਾ ਫਕੀਰ ਹੈ। ਮਨਸੂਰ ਕਹਿ ਕੇ ਲੋਕ ਬੜਾ ਸਤਿਕਾਰ ਦਿੰਦੇ ਨੇ ਮਨਸੂਰ ਨੂੰ। ਭਾਈ ਮਨੀ ਸਿੰਘ ਜੀ ਔਰ ਮਨਸੂਰ ਦੀ ਸ਼ਹੀਦੀ ਦਾ ਕੰਪੈਰੀਜ਼ਨ ਕਰਦੇ ਆ ਭਾਈ ਰਤਨ ਸਿੰਘ ਜੀ ਇੱਥੇ ਦੱਸ ਰਹੇ ਨੇ, ਤੁਲਨਾ ਕਰਦੇ ਨੇ। ਕਹਿੰਦੇ ਮਨਸੂਰ ਨੂੰ ਵੀ ਸ਼ਹੀਦ ਕੀਤਾ ਜਾਣਾ ਸੀ, ਉਹਨੂੰ ਸ਼ਹੀਦ ਕਰਨ ਵਾਸਤੇ ਕਹਿੰਦੇ ਮਨਸੂਰ ਦਾ ਕੇਵਲ ਇੱਕ ਹੱਥ ਕੱਟਿਆ ਸੀ ਔਰ ਇੱਕ ਪੈਰ ਕੱਟਿਆ ਸੀ। ਕੇਵਲ ਇੱਕ ਹੱਥ ਤੇ ਇੱਕ ਪੈਰ ਮਨਸੂਰ ਦਾ ਕੱਟਿਆ ਸੀ ਤੇ ਸਾਰੀ ਦੁਨੀਆਂ ਮਨਸੂਰ ਮਨਸੂਰ ਦਾ ਨਾਂ ਲੈ ਕੇ ਸਿਰ ਝੁਕਾਉਂਦੀ ਹੈ, ਮਨਸੂਰ ਮਨਸੂਰ ਕਹਿੰਦੀ ਨਹੀਂ ਥੱਕਦੀ।
ਮਨੀ ਸਿੰਘ ਬੋ ਸੱਤ ਸਹੇ ਬੰਦ ਬੰਦ ਸੁਟਾਇਓ ਕੱਪ।
ਕਹਿੰਦੇ ਪਰ ਭਾਈ ਮਨੀ ਸਿੰਘ ਜੀ ਜਿਨ੍ਹਾਂ ਨੇ ਆਪਣੇ ਸਰੀਰ ਦੇ ਜੋੜ ਜੋੜ ਦੇ ਬੰਦ ਬੰਦ ਕਟਾ ਦਿੱਤਾ, ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਮਨਸੂਰ ਵੱਡਾ ਕਿ ਸ਼ਹੀਦ ਭਾਈ ਮਨੀ ਸਿੰਘ ਜੀ ਵੱਡੇ ਨੇ। ਮਨਸੂਰ ਦਾ ਕੇਵਲ ਇੱਕ ਹੱਥ ਤੇ ਪੈਰ ਕੱਟਿਆ ਗਿਆ ਸੀ ਤੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਕੱਪ ਕੱਪ ਕੇ ਟੁਕੜੇ ਟੁਕੜੇ ਕਰਕੇ ਸਰੀਰ ਦੇ ਜੁਦਾ ਜੁਦਾ ਕਰ ਦਿੱਤੇ ਬੰਦ। ਇਸ ਕਰਕੇ ਭਾਈ ਮਨੀ ਸਿੰਘ ਜੀ ਮਹਾਨ ਹਨ।
ਸੂਲੀ ਰਿਖ ਰੱਖ ਦੇ ਕੋ ਮਦ ਸੂਲੀ ਦੇ ਫਿਰਾਏ।
ਕਹਿੰਦੇ ਮਨਸੂਰ ਨੇ ਸੂਲੀ ਤੇ ਚੜ ਗਿਆ, ਸੂਲੀ ਤੇ ਜਦੋਂ ਚੜ ਗਿਆ ਤੇ ਸੂਲੀ ਵਿਚ ਰੱਖ ਕੇ ਵੀ ਦੇਹ ਨੂੰ ਸੂਲੀ ਤੋਂ ਬਚਾ ਲਿਆ, ਸੂਲੀ ਤੇ ਚੜ ਕੇ ਵੀ ਸੂਲੀ ਤੋਂ ਆਪਣੀ ਦੇਹ ਨੂੰ ਬਚਾ ਲਿਆ।
ਸੋਈ ਦੇਖ ਨਾ ਰੱਖੇ ਮਨੀ ਸਿੰਘ ਅਧਕਾਏ।
ਪਰ ਭਾਈ ਮਨੀ ਸਿੰਘ ਨੇ ਆਪਣੀ ਦੇਹ ਵੀ ਨਹੀਂ ਰੱਖੀ, ਦੇਹ ਵੀ ਕੁਰਬਾਨ ਕਰ ਦਿੱਤੀ। ਇਸ ਕਰਕੇ ਭਾਈ ਮਨੀ ਸਿੰਘ ਜੀ ਮਨਸੂਰ ਤੋਂ ਅਧਿਕ ਹਨ। ਮਨਸੂਰ ਤੇ ਸੂਲੀ ਤੇ ਚੜਿਆ ਤੇ ਫਿਰ ਦੇਹ ਰੱਖ ਲਈ, ਪਰ ਭਾਈ ਮਨੀ ਸਿੰਘ ਨੇ ਤਾਂ ਦੇਹ ਵੀ ਨਹੀਂ ਰੱਖੀ, ਉਹ ਵੀ ਕੁਰਬਾਨ ਕਰ ਦਿੱਤੀ ਆਪਣੇ ਪਿਆਰੇ ਤੋਂ, ਆਪਣੇ ਮਾਲਕ ਤੋਂ। ਇਸ ਕਰਕੇ ਭਾਈ ਮਨੀ ਸਿੰਘ ਜੀ ਸ਼ਹੀਦ ਮਨਸੂਰ ਤੋਂ ਅਧਿਕ ਨੇ, ਉਨ੍ਹਾਂ ਤੋਂ ਸਰਵੋਤਮ ਨੇ, ਉਨ੍ਹਾਂ ਤੋਂ ਸ੍ਰੇਸ਼ਟ ਹਨ।
ਸੀਸ ਭਇਓ ਤਵ ਧੜ ਤੇ ਦੂਰ।
ਭਾਈ ਮਨੀ ਸਿੰਘ ਜੀ ਦਾ ਸਿਰ ਧੜ ਤੋਂ ਵੱਖਰਾ ਹੋ ਕੇ ਦੂਰ ਚਲਾ ਗਿਆ।
ਰਹੀ ਸਿੱਖੀ ਸਿੰਘ ਸਾਬਤ ਸੂਰ।
ਭਾਈ ਮਨੀ ਸਿੰਘ ਜੀ ਦੀ ਸਿੱਖੀ ਸਾਬਤ ਰਹੀ, ਅੰਤਲੇ ਸਾਹ ਤੱਕ ਭਾਈ ਮਨੀ ਸਿੰਘ ਜੀ ਨੇ ਸਿੱਖੀ ਦਾ ਸਵਾਸਾਂ ਤੱਕ ਨਿਭਾਣ ਕੀਤਾ।
ਹੈ ਕਾਲ ਜਗਤ ਮੈਂ ਭਇਓ, ਜੈ ਜੈਕਾਰ ਸਿੱਖਣ ਮਨ ਠਇਓ।
ਜਗਤ ਵਿਚ ਹਾਹਾਕਾਰ ਮਚ ਗਈ, ਏਡਾ ਵੱਡਾ ਮਹਾਨ ਸਿੱਖ ਇਹੋ ਜੇ ਢੰਗ ਨਾਲ ਸ਼ਹੀਦ ਕੀਤਾ, ਪਰ ਸਿੱਖਾਂ ਵਿਚ ਜੈ ਜੈਕਾਰ ਹੋਈ। ਸਿੱਖਾਂ ਵਿਚ ਜੈ ਜੈਕਾਰ ਕਿਉਂ ਹੋਈ ਉਹ ਦੱਸਦੇ ਹਨ।
ਸਾਬਤ ਸਿੱਖੀ ਸਿੱਖ ਕੀ ਰਹੇ।
ਇਸ ਕਰਕੇ ਜੈ ਜੈਕਾਰ ਹੋਈ ਕਿ ਭਾਈ ਮਨੀ ਸਿੰਘ ਜੀ ਦੀ ਸਿੱਖੀ ਅੰਤਲੇ ਸਾਹ ਤੱਕ ਸਾਬਤ ਰਹੀ ਹੈ, ਉਹ ਸਿੱਖੀ ਤੋਂ ਡੋਲੇ ਨਹੀਂ, ਉਨ੍ਹਾਂ ਨੇ ਅੰਤਲੇ ਸਾਹ ਤੱਕ ਆਪਣੀ ਸਿੱਖੀ ਨੂੰ ਨਿਭਾਇਆ ਹੈ।
ਸਰਾਪ ਸਿੱਖਣ ਕੋ ਤੋ ਭਇਓ ਸਹੀ।
ਇਹਦਾ ਜਿਹੜਾ ਬਚਨ ਸੀ ਖਾਲਸੇ ਦਾ ਉਹ ਪੂਰਾ ਹੋਇਆ ਹੈ।
ਭਇਓ ਸ਼ਹੀਦਨ ਮੈਂ ਸਰਦਾਰ।
ਭਾਈ ਰਤਨ ਸਿੰਘ ਜੀ ਕਹਿੰਦੇ ਜਿੰਨੇ ਸਿੱਖ ਪੰਥ ਦੇ ਸ਼ਹੀਦ ਨੇ, ਉਨ੍ਹਾਂ ਸ਼ਹੀਦਾਂ ਵਿਚੋਂ ਸਾਰੇ ਸ਼ਹੀਦਾਂ ਦੇ ਸਰਦਾਰ ਮੁਖੀ ਭਾਈ ਮਨੀ ਸਿੰਘ ਜੀ ਹੋਏ ਨੇ। ਸਾਰੇ ਸ਼ਹੀਦਾਂ ਦੇ ਸਰਦਾਰ ਭਾਈ ਮਨੀ ਸਿੰਘ ਜੀ ਹਨ।
ਸਾਹਿਬ ਜ਼ਾਦਨ ਠਿਗ ਡਿਊਟੀਦਾਰ।
ਜਿੱਥੇ ਕਲਗੀਧਰ ਦੇ ਚਾਰੇ ਸਾਹਿਬਜ਼ਾਦੇ ਬਿਰਾਜਮਾਨ ਨੇ ਨਾ, ਉਥੇ ਭਾਈ ਮਨੀ ਸਿੰਘ ਜੀ ਉਨ੍ਹਾਂ ਚੌ ਸਾਹਿਬਜ਼ਾਦਿਆਂ ਦੇ ਡਿਊਟੀ ਬਰਦਾਰ ਨੇ, ਭਾਵ ਉਨ੍ਹਾਂ ਦੇ ਨਿਕਟਵਰਤੀ ਹਨ।
ਮਨੀ ਸਿੰਘ ਯੋ ਸਾਕੋ ਕੀਓ ਸਹੀ 1794 ਹੋ।
ਭਾਈ ਮਨੀ ਸਿੰਘ ਜੀ ਨੇ ਇਸ ਪ੍ਰਕਾਰ ਦਾ ਇਹ ਸਾਕਾ ਵਰਤਾਇਆ। ਭਾਈ ਰਤਨ ਸਿੰਘ ਜੀ ਦੇ ਮੁਤਾਬਕ ਉਨ੍ਹਾਂ ਨੇ ਸਾਕਾ 1794 ਵਿਚ, ਯਾਨੀ ਕਿ 1737 ਈਸਵੀ ਦੇ ਵਿਚ। ਪਰ ਭੱਟਾਂ ਨੇ, ਜਿਹੜੇ ਭਾਈ ਸੇਵਾ ਸਿੰਘ ਜੀ ਭੱਟ ਨੇ ਸ਼ਹੀਦ ਬਿਲਾਸ ਗ੍ਰੰਥ ਲਿਖਿਆ ਭਾਈ ਮਨੀ ਸਿੰਘ ਜੀ ਦਾ, ਭੱਟ ਵਹੀਆਂ ਦੇ ਆਧਾਰ ਤੇ ਭਾਈ ਸਾਹਿਬ ਦੀ ਸ਼ਹੀਦੀ ਦਾ ਜਿਹੜਾ ਸੰਨ ਹੈ ਉਹ 1734 ਵੀ ਲਿਖਿਆ ਹੈ।
ਰਤਨ ਸਿੰਘ ਸੁਨ ਸਾਖੀ ਲਿਖੀ।
ਭਾਈ ਰਤਨ ਸਿੰਘ ਜੀ ਭੰਗੂ ਕਹਿੰਦੇ ਇਹ ਜਿਹੜੀ ਸਾਖੀ ਹੈ, ਇਹ ਜਿਹੜੀ ਮੈਂ ਸਾਖੀ ਆਪਣੇ ਬਜੁਰਗਾਂ ਕੋਲੋਂ ਸੁਣੀ ਹੈ।
ਪਿਤਾ ਹਮਾਰੇ ਕਈ ਸੀ ਭਿੱਖੀ।
ਮੇਰੇ ਪਿਤਾ ਭਾਈ ਰਾਏ ਸਿੰਘ ਜੀ, ਭਾਈ ਰਤਨ ਸਿੰਘ ਭੰਗੂ ਦੇ ਪਿਤਾ ਦਾ ਨਾਮ ਰਾਏ ਸਿੰਘ ਹੈ, ਉਹ ਕਹਿੰਦੇ ਮੈਂ ਆਪਣੇ ਪਿਤਾ ਰਾਏ ਸਿੰਘ ਜੀ ਦੇ ਪਾਸੋਂ ਇਹ ਕਥਾ ਸੁਣੀ ਹੈ। ਉਨ੍ਹਾਂ ਨੇ ਮੈਨੂੰ ਇਹ ਕਿਹਾ ਕਿ ਭਾਈ ਮਨੀ ਸਿੰਘ ਜੀ ਦੀ ਜਿਹੜੀ ਇਹ ਸ਼ਹੀਦੀ ਜਿਨ੍ਹਾਂ ਸਿੰਘਾਂ ਨੇ ਵੇਖੀ ਹੈ ਉਨ੍ਹਾਂ ਨੇ ਮੈਨੂੰ ਸੁਣਾਈ ਹੈ, ਤੇ ਮੈਂ ਅੱਗੇ ਤੁਹਾਨੂੰ ਸੁਣਾ ਰਿਹਾ। ਭਾਈ ਰਤਨ ਸਿੰਘ ਜੀ ਕਹਿੰਦੇ ਜੋ ਮੈਂ ਆਪਣੇ ਪਿਤਾ ਜੀ ਪਾਸੋਂ ਸੁਣੀ ਹੈ ਭਾਈ ਮਨੀ ਸਿੰਘ ਦੀ ਸ਼ਹੀਦੀ, ਉਸੇ ਤਰ੍ਹਾਂ ਖਾਲਸਾ ਜੀ ਤੁਹਾਨੂੰ ਸੁਣਾਈ ਹੈ।
ਮਨੀ ਸਿੰਘ ਤੁਲ ਭਇਓ ਖੋਰਾਣਾ ਉਹਨਾਂ ਰੰਕ ਜੇ।
ਭਾਈ ਮਨੀ ਸਿੰਘ ਜੀ ਦੇ ਤੁਲ ਕੋਈ ਐਸਾ ਮਹਾਨ ਸੂਰਮਾ ਨਹੀਂ ਹੋਇਆ।
ਕਬਿਤ ਸਿੱਖਨ ਮੈਂ ਸਿੱਖ ਉੱਚੋ ਭਗਤਨ ਮੈਂ ਭਗਤ ਮੂਚੋ।
ਖਾਲਸਾ ਜੀ ਭਾਈ ਮਨੀ ਸਿੰਘ ਜੀ ਦੇ ਬਾਬਤ ਭੱਟ ਵਹੀਆਂ ਦੇ ਵਿਚ ਜੋ ਉਹਨਾਂ ਭੱਟਾਂ ਨੇ ਲਿਖਿਆ, ਭਾਈ ਮਨੀ ਸਿੰਘ ਜੀ ਦਾ ਸਾਰਾ ਸੱਜਰਾ ਦਿਸ ਲਿਖਦਿਆਂ ਹੋਇਆ ਭੱਟ ਵਹੀਆਂ ਵਿਚ ਭਾਈ ਸਾਹਿਬ ਜੀ ਦੇ ਬਾਰੇ, ਉਨ੍ਹਾਂ ਦੀ ਸ਼ਹੀਦੀ ਬਾਰੇ ਜੋ ਭੱਟਾਂ ਨੇ ਲਿਖਿਆ, ਉਹ ਭਾਈ ਰਤਨ ਸਿੰਘ ਜੀ ਭੰਗੂ ਇੱਥੇ ਲਿਖ ਰਹੇ ਨੇ ਕਿ ਸਿੱਖਣ ਮੈਂ ਸਿੱਖ ਉੱਚੋ। ਸਿੱਖਾਂ ਦੇ ਵਿਚੋਂ ਭਾਈ ਮਨੀ ਸਿੰਘ ਜੀ ਉੱਚੇ ਤੇ ਮਹਾਨ ਸਿੱਖ ਨੇ।
ਭਗਤਨ ਮੈਂ ਭਗਤ ਮੂਚੋ।
ਔਰ ਭਗਤਾਂ ਦੇ ਵਿਚ ਮਹਾਨ ਭਗਤ ਨੇ ਭਾਈ ਮਨੀ ਸਿੰਘ ਜੀ। ਜਦੋਂ ਭਗਤਾਂ ਦੀ ਗੱਲ ਕਰੀਏ ਤੇ ਜਿੰਨੇ ਸਿੱਖ ਭਗਤ ਨੇ, ਇੱਕ ਤਾਂ 15 ਭਗਤ ਗੁਰੂ ਗ੍ਰੰਥ ਸਾਹਿਬ ਚ ਦਰਜ ਨੇ, ਪਰ ਇੱਕ ਸਿੱਖ ਭਗਤ ਨੇ। ਸਿੱਖ ਭਗਤ ਕਿਹੜੇ ਕਿਹੜੇ ਨੇ? ਭਾਈ ਸਾਹਲੋ ਜੀ, ਭਾਈ ਬਹਿਲੋ ਜੀ, ਭਾਈ ਰੂਪਾ ਜੀ, ਭਾਈ ਭਗਤੂ ਜੀ, ਬਾਬਾ ਬੁੱਢਾ ਸਾਹਿਬ ਜੀ, ਸਾਰੇ ਸਿੱਖ ਭਗਤ ਨੇ। ਹੁਣ ਇਹਨਾਂ ਸਿੱਖ ਭਗਤਾਂ ਦੇ ਵਿੱਚ ਭਾਈ ਮਨੀ ਸਿੰਘ ਜੀ ਸਭ ਤੋਂ ਉੱਚੇ ਭਗਤ ਹਨ।
ਸਿੱਖੀ ਕੀ ਨਿਆਈ ਕਹੀਏ ਭਾਈ ਮਨੀ ਸਿੰਘ ਜੀ।
ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸਿੱਖੀ ਦੀ ਨਿਆਈ ਹਨ। ਇਸ ਤਰ੍ਹਾਂ ਕਹਿ ਲਈਏ ਕਿ ਭਾਈ ਮਨੀ ਸਿੰਘ ਜੀ ਸਿੱਖੀ ਦੀ ਨਿਆਈ ਹਨ, ਸਿੱਖੀ ਦੀ ਨੀਂਹ ਹਨ। ਭਾਈ ਮਨੀ ਸਿੰਘ ਜੀ,
ਜਗਤ ਮੈਂ ਜੈਕਾਰ ਭਇਓ ਧਰਮ ਅਰਥ ਦੇ ਦਿਓ।
ਸਾਰੇ ਜਗਤ ਵਿੱਚ ਭਾਈ ਮਨੀ ਸਿੰਘ ਜੀ ਦੀ ਜੈ ਜੈਕਾਰ ਸਿੱਧ ਹੋਈ, ਜੈ ਜੈਕਾਰ ਹੋ ਰਹੀ, ਭਾਈ ਮਨੀ ਸਿੰਘ ਜੀ ਦੀ ਵਡਿਆਈ ਹੋ ਰਹੀ ਹੈ ਕਿ ਜਿਨ੍ਹਾਂ ਨੇ ਆਪਣੀ ਦੇਹ ਧਰਮ ਵਾਸਤੇ ਕੁਰਬਾਨ ਕੀਤੀ। ਇੱਥੇ ਕਿਸੇ ਆਪਣੇ ਨਿੱਜੀ ਸਵਾਰਥ ਵਾਸਤੇ ਭਾਈ ਮਨੀ ਸਿੰਘ ਨੇ ਸਰੀਰ ਨਹੀਂ ਤਿਆਗਿਆ, ਆਪਣੀ ਇਸ ਦੇਹ ਨੂੰ ਭਾਈ ਮਨੀ ਸਿੰਘ ਜੀ ਨੇ ਧਰਮ ਅਰਥ ਤਿਆਗਿਆ ਹੈ।
ਸਿੱਧਕ ਸੋ ਕਚਾਇਓ ਹੀਓ ਨਾ ਮਾਨੀ ਕਛੂ ਸੰਕ ਜੇ।
ਸਿੱਧਕ ਦੇ ਨਾਲ ਆਪਣਾ ਸਾਰਾ ਸਰੀਰ ਕਟਾ ਲਿਆ, ਬੰਦ ਬੰਦ ਜੁਦਾ ਜੁਦਾ ਕਰਾ ਲਿਆ, ਪਰ ਆਪਣੇ ਹਿਰਦੇ ਵਿਚ ਰੰਚਕ ਭਰ ਵੀ ਕਿਸੇ ਪ੍ਰਕਾਰ ਦਾ ਡਰ ਨਹੀਂ ਮੰਨਿਆ, ਕਿਸੇ ਪ੍ਰਕਾਰ ਦੀ ਸ਼ੰਕਾ ਨਹੀਂ ਮੰਨੀ।
ਸਿੱਖ ਸੋ ਪ੍ਰਸੰਨ ਬਏ ਦੁਸ਼ਟ ਸਭ ਭ੍ਰਿਸ਼ਟ ਪਏ।
ਸਿੱਖਾਂ ਦੇ ਵਿਚ ਪ੍ਰਸੰਨਗੀ ਹੈ ਕਿ ਭਾਈ ਮਨੀ ਸਿੰਘ ਜੀ ਦੀ ਸਿੱਖੀ ਅੰਤਲੇ ਸਾਹ ਤੱਕ ਨਿਭ ਗਈ ਹੈ। ਸਿੱਖ ਪੜ ਰਹੇ ਨੇ, ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲ ਤੇ ਰਾਖਿਓ ਚੀਤ। ਭਾਈ ਮਨੀ ਸਿੰਘ ਦੀ ਸਿੱਖੀ ਨਿਭ ਗਈ ਹੈ, ਔਰ ਜਿਹੜੇ ਦੁਸ਼ਟ ਨੇ ਉਹ ਭਾਈ ਮਨੀ ਸਿੰਘ ਨੂੰ ਸ਼ਹੀਦ ਕਰਕੇ ਹੋਰ ਭ੍ਰਸ਼ਟ ਹੋ ਗਏ।
ਗਿਆਨ ਕੀ ਖੜਗ ਸੋ ਸੋ ਮਾਰੇ ਚੁਰੰਗ ਜੇ।
ਗਿਆਨ ਦੀ ਖੜਗ ਦੇ ਨਾਲ, ਗਿਆਨ ਦੀ ਤੇਗ ਦੇ ਨਾਲ ਭਾਈ ਮਨੀ ਸਿੰਘ ਜੀ ਨੇ ਬਹੁਤ ਵਿਕਾਰ ਜਿਹੜੇ ਨੇ ਉਹ ਕੱਟ ਸੁੱਟੇ ਨੇ, ਤਿਆਗ ਦਿੱਤੇ ਹਨ।
ਗੁਰਸਿੱਖ ਕਹਾਵੇ ਜੋ ਕਰਨੀ ਹੈ ਕਮਾਵੇ ਸੋ।
ਕਹਿੰਦੇ ਜਿਹੜਾ ਗੁਰੂ ਕਾ ਸਿੱਖ ਕਹਾਉਂਦਾ ਉਹ ਵਾਕਈ ਇਸ ਤਰ੍ਹਾਂ ਦੀ ਕਰਨੀ ਕਮਾਉਂਦਾ ਜਿਵੇਂ ਭਾਈ ਮਨੀ ਸਿੰਘ ਜੀ ਨੇ ਕਮਾਈ ਹੈ।
ਮਨੀ ਸਿੰਘ ਤੁਲ ਬਯੋ ਕੁਰਾਣਾ ਉਹਨਾਂ ਰੰਕ ਜੇ।
ਭਾਈ ਮਨੀ ਸਿੰਘ ਜੀ ਦੇ ਤੁਲ ਨਾ ਕੋਈ ਰਾਜਾ ਹੋਇਆ ਤੇ ਨਾ ਹੀ ਕੋਈ ਗਰੀਬ ਹੋਇਆ। ਕਹਿਣ ਤੋਂ ਭਾਵ ਕਿ ਭਾਈ ਮਨੀ ਸਿੰਘ ਜੀ ਦੇ ਤੁਲ ਉਹਨਾਂ ਦੇ ਬਰਾਬਰ ਕੋਈ ਨਹੀਂ।
ਦੋਹੇਰਾ ਮਨੀ ਸਿੰਘ ਮਰਨ ਮਾਂਡਿਓ ਸਿੱਖਨ ਸਰਾਪ ਪਛਾਣ।
ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਮਰਨਾ ਮਾਂਡਿਆ ਇਹ ਜਾਣਿਆ, ਕਿਉਂਕਿ ਰੋਜ਼ ਕਥਾ ਕਰਦੇ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ, ਤੇ ਜਦੋਂ ਕਥਾ ਕਰਦੇ ਸਨ ਉਦੋਂ ਕਹਿੰਦੇ ਸਨ ਮਰਨ ਮੁਣਸਾਂ ਸੂਰਿਆਂ ਹੱਕ ਹੈ। ਮਰਨਾ ਸੂਰਮਿਆਂ ਦਾ ਹੱਕ ਹੈ, ਉਹਨਾਂ ਦਾ ਪ੍ਰਵਾਨ ਹੈ ਮਰਨਾ। ਤੋ ਭਾਈ ਸਾਹਿਬ ਜੀ ਨੇ ਵਾਕਈ ਉਸੇ ਤਰ੍ਹਾਂ ਮਰਨਾ ਮਾਂਡਿਆ ਹੈ।
ਜੋਕ ਨਿਕਾਸ ਲਾਹੌਰ ਮੈਂ ਚਲਿਓ ਬਜਾਏ ਨਿਸ਼ਾਨ।
ਨਿਖਾਸ ਚੌਂਕ ਦੇ ਵਿਚ ਭਾਈ ਸਾਹਿਬ ਦਾ ਸ਼ਹੀਦੀ ਅਸਥਾਨ ਉਥੇ ਬਣਿਆ ਹੋਇਆ। ਨਿਖਾਸ ਚੌਂਕ ਵਿਚ ਬੜੇ ਸਿੰਘ ਸ਼ਹੀਦ ਕੀਤੇ ਨੇ ਉਥੇ, ਉਹ ਸ਼ਹੀਦੀ ਅਸਥਾਨ ਬਣਿਆ ਹੋਇਆ। ਇਸ ਤਰ੍ਹਾਂ ਨਿਸ਼ਾਨ ਵਜਾ ਕੇ, ਜਿੱਤ ਦੇ ਨਗਾਰੇ ਵਜਾ ਕੇ ਭਾਈ ਮਨੀ ਸਿੰਘ ਜੀ ਸੱਚਖੰਡ ਜਾ ਬਿਰਾਜੇ ਹਨ।
ਦੋਹੇਰਾ ਮਨੀ ਸਿੰਘ ਕੇ ਸਾਥ ਜੋ ਫਤਿਹ ਸਿੰਘ ਤੇ ਫੜੇ ਸਿੰਘ ਤੇ ਔਰ।
ਭਾਈ ਮਨੀ ਸਿੰਘ ਜੀ ਦੇ ਨਾਲ ਜਿਹੜੇ ਹੋਰ ਵੀ ਸਿੰਘ ਫੜੇ ਸਨ, ਗ੍ਰਿਫਤਾਰ ਕੀਤੇ ਸਨ।
ਮਾਰੇ ਚਰਕ ਚੜਾਏ ਖੈ ਚੋਕ ਨਿਕਾਸ ਲਾਹੌਰ।
ਕਹਿੰਦੇ ਉਹਨਾਂ ਨੂੰ ਚਰਖੜੀਆਂ ਤੇ ਚਾੜ ਕੇ ਸ਼ਹੀਦ ਕੀਤਾ ਗਿਆ। ਭਾਈ ਮਨੀ ਸਿੰਘ ਜੀ ਦੇ ਦੋਵੇਂ ਪੁੱਤਰ ਗੁਰਬਖਸ਼ ਸਿੰਘ ਤੇ ਚਿੱਤਰ ਸਿੰਘ, ਔਰ ਇਹਨਾਂ ਤੋਂ ਇਲਾਵਾ ਹੋਰ ਭਾਈ ਮੋਹਕਮ ਸਿੰਘ, ਭਾਈ ਭੂਪਤ ਸਿੰਘ ਵਰਗੇ ਬਹੁਤ ਸਿੰਘ ਚਰਖੜੀਆਂ ਤੇ ਚੜਾ ਕੇ ਨਿਖਾਸ ਚੌਂਕ ਵਿਚ ਭਾਈ ਮਨੀ ਸਿੰਘ ਦੇ ਨਾਲ ਸ਼ਹੀਦ ਕੀਤੇ ਗਏ।
ਦੋਹੇਰਾ ਸਤਰਾਂ ਸੈ ਪਚਾਨਵੇ ਖਾਨ ਬਹਾਦਰ ਨਵਾਬ।
ਖਾਲਸਾ ਜੀ 1795 ਈਸਵੀ ਦੇ ਵਿਚ, 1795 ਸੰਮਤ ਵਿਕਰਮੀ ਦੇ ਵਿਚ ਖਾਨ ਬਹਾਦਰ ਜ਼ਕਰੀਆ ਖਾਨ ਸੂਬਾ ਲਾਹੌਰ ਬਣਿਆ।
ਉਨ ਬੋ ਦੁਖ ਸਿੰਘਨ ਦਿਓ ਪਾਪੀ ਬੜੋ ਖਰਾਬ।
ਖਾਲਸਾ ਜੀ ਜ਼ਕਰੀਏ ਖਾਨ ਦਾ ਜਿਹੜਾ ਸਮਾਂ ਸੀ ਇਹ ਸਿੰਘਾਂ ਵਾਸਤੇ ਅੱਤ ਦਾ ਤਸ਼ੱਦਦ ਭਰਿਆ ਸਮਾਂ ਸੀ। ਜਿੰਨੀ ਦੇਰ ਤੱਕ ਲਾਹੌਰ ਦੇ ਤਖ਼ਤ ਤੇ ਜ਼ਕਰੀਆ ਖਾਨ ਰਿਹਾ, ਇਹਨੇ ਬੜੇ ਸਿੰਘ ਸ਼ਹੀਦ ਕੀਤੇ, ਬੜੇ ਬੜੇ ਨਾਮਵਰ ਸਿੰਘ ਸ਼ਹੀਦ ਕੀਤੇ।
ਮਨੀ ਸਿੰਘ ਜਬ ਮਾਰਿਓ ਬੰਦ ਬੰਦ ਤਿਸੈ ਕਟਾਏ।
ਭਾਈ ਮਨੀ ਸਿੰਘ ਜੀ ਨੂੰ ਵੀ ਇਹਦੇ ਸਮੇਂ ਦੇ ਵਿਚ ਹੀ ਸ਼ਹੀਦ ਕੀਤਾ ਗਿਆ, ਔਰ ਭਾਈ ਮਨੀ ਸਿੰਘ ਜੀ ਦਾ ਜਦੋਂ ਬੰਦ ਬੰਦ ਕੱਟ ਕੇ ਉਨ੍ਹਾਂ ਨੂੰ ਸ਼ਹੀਦ ਕੀਤਾ।
ਔਰ ਸਿੰਘ ਤੇ ਜੋ ਮਰੇ ਕੋ ਸਭ ਸਕੈ ਗਿਨਾਏ।
ਉਨ੍ਹਾਂ ਤੋਂ ਇਲਾਵਾ ਹੋਰ ਵੀ ਬਹੁਤ ਸਿੰਘ ਸ਼ਹੀਦ ਹੋਏ ਜ਼ਕਰੀਏ ਦੇ ਸਮੇਂ ਦੇ ਦੌਰਾਨ, ਉਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਕਿ ਕਿੰਨੇ ਕੁ ਸਿੰਘ ਸ਼ਹੀਦ ਕੀਤੇ ਗਏ। ਗੱਡਿਆਂ ਦੇ ਗੱਡੇ ਭਰ ਕੇ ਸਿਰਾਂ ਦੇ ਨਾਲ ਸਿੰਘਾਂ ਦੇ ਸਿਰਾਂ ਦੇ ਗੰਜ ਉਸਾਰੇ ਜਾਂਦੇ ਸਨ, ਉਨ੍ਹਾਂ ਨੂੰ ਵਿਖਾਇਆ ਜਾਂਦਾ ਸੀ ਲਾਹੌਰ ਦੇ ਬਾਜ਼ਾਰਾਂ ਵਿਚ, ਔਰ ਸਿੰਘਾਂ ਦੇ ਸਿਰਾਂ ਦੇ ਮੁੱਲ ਪਾ ਕੇ ਉਨ੍ਹਾਂ ਦੇ ਇਨਾਮ ਲਏ ਜਾਂਦੇ ਸਨ।
ਜੋ ਪਈ ਕਈ ਚਰਖ ਕਈ ਫਾਂਸੀ ਮਾਰੇ।
ਵੱਖੋ ਵੱਖਰੇ ਤਰੀਕਿਆਂ ਨਾਲ ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ ਰਿਹਾ, ਕਾਨੂੰਨ ਹੀ ਵੱਖਰੇ ਬਣਾਏ ਸੀ ਸਿੰਘਾਂ ਵਾਸਤੇ ਵੀ ਇਹਨਾਂ ਨੂੰ ਕਿਵੇਂ ਮਾਰਨਾ। ਸਮੇਂ ਦੀਆਂ ਸਰਕਾਰਾਂ ਬਦਲਦੀਆਂ ਰਹੀਆਂ, ਪਰ ਸਿੰਘਾਂ ਵਾਸਤੇ ਜਿਹੜੇ ਕਾਨੂੰਨ ਨੇ ਉਹ ਅੱਜ ਵੀ ਹਿੰਦੁਸਤਾਨ ਦੀ ਸਰਕਾਰ ਦੇ ਵੱਖਰੇ ਕਾਨੂੰਨ ਨੇ। ਅੱਜ ਵੀ ਸਿੰਘਾਂ ਵਾਸਤੇ ਉਹ ਕਾਨੂੰਨੀ ਕਿਤਾਬਾਂ ਦੇ ਵਿਚ ਜੋ ਦੂਸਰੇ ਸਟੇਟਾਂ ਦੇ ਵਿਚ ਜਿਨ੍ਹਾਂ ਲੋਕਾਂ ਵਾਸਤੇ ਉਹੀ ਕ੍ਰਾਈਮ ਕਰਦੇ ਨੇ ਤੇ ਉਨ੍ਹਾਂ ਵਾਸਤੇ ਉਹ ਸਜ਼ਾ ਹੋਰ ਹੁੰਦੀ ਹੈ, ਪਰ ਜੇ ਪੰਜਾਬ ਦੇ ਵਿਚ ਉਹੀ ਕੋਈ ਕ੍ਰਾਈਮ ਪੰਜਾਬ ਦਾ ਕੋਈ ਸਿੱਖ ਕਰਦਾ ਹੈ ਤੇ ਉਹਦੇ ਵਾਸਤੇ ਕਾਨੂੰਨ ਵੱਖਰਾ ਹੈ। ਅੱਜ ਵੀ ਕੋਈ ਸਿਆਣੇ ਵਕੀਲ ਵੀ ਬੈਠੇ ਹੋਣਗੇ ਇੱਥੇ, ਉਹ ਇਸ ਨੂੰ ਭਲੀ ਪ੍ਰਕਾਰ ਨਾਲ ਅੱਜ ਵੀ ਜਾਣਦੇ ਨੇ, ਸਮਝਦੇ ਨੇ। ਉਦੋਂ ਵੀ ਸਮੇਂ ਦੀਆਂ ਸਰਕਾਰਾਂ ਨੇ ਸਿੰਘਾਂ ਵਾਸਤੇ ਇੱਕ ਵੱਖਰੀ ਕਿਤਾਬ ਤਿਆਰ ਕੀਤੀ ਸੀ ਉਨ੍ਹਾਂ ਨੂੰ ਸ਼ਹੀਦ ਕਰਨ ਵਾਸਤੇ, ਵੱਖਰੇ ਵੱਖਰੇ ਤਰੀਕੇ। ਕਈਆਂ ਨੂੰ ਚਰਖੜੀ ਤੇ ਚਾੜ ਕੇ ਸ਼ਹੀਦ ਕੀਤਾ ਜਾਂਦਾ ਤੁੰਬਾ ਤੁੰਬਾ ਕਰਕੇ, ਕਈਆਂ ਨੂੰ ਫਾਂਸੀ ਚਾੜ ਕੇ ਮਾਰਿਆ ਜਾਂਦਾ ਹੈ।
ਕਈ ਤੋਪਨ ਕਈ ਛੁਰੀ ਕਟਾਰੇ।
ਕਈ ਸਿੰਘਾਂ ਨੂੰ ਤੋਪਾਂ ਦੇ ਮੂੰਹ ਅੱਗੇ ਬੰਨ ਕੇ ਗੋਲੇ ਪਾ ਕੇ ਤੋਪਾਂ ਦੇ ਗੋਲਿਆਂ ਨਾਲ ਉਡਾ ਕੇ ਤੁੰਬਾ ਤੁੰਬਾ ਕਰ ਦਿੱਤਾ ਜਾਂਦਾ ਹੈ, ਔਰ ਕਈਆਂ ਦੇ ਕਲੇਜਿਆਂ ਚ ਛੁਰੀਆਂ ਮਾਰ ਕੇ ਉਨ੍ਹਾਂ ਦੇ ਦਿਲ ਬਾਹਰ ਕੱਢ ਦਿੱਤੇ ਜਾਂਦੇ ਨੇ, ਕਈਆਂ ਨੂੰ ਛੁਰਿਆਂ ਦੇ ਨਾਲ ਕੱਟ ਦਿੱਤਾ ਜਾਂਦਾ ਹੈ।
ਕਈਆਂ ਨੇ ਕੈਸਰ ਮੁੰਗਲੀ ਕੁੱਟੇ।
ਕਈ ਸਿੰਘਾਂ ਦੇ ਸਿਰਾਂ ਨੂੰ ਮੁੰਗਲੀਆਂ ਹੁੰਦੀਆਂ ਨੇ ਨਾ ਭਲਵਾਨਾਂ ਦੀਆਂ, ਜਿਹੜੇ ਪੁਰਾਣੇ ਸਮੇਂ ਚ ਮੁੰਗਲੀਆਂ ਫੇਰਦੇ ਸਨ ਭਲਵਾਨ, ਬੜੀਆਂ ਵਜਨ ਵਾਲੀਆਂ ਹੁੰਦੀਆਂ, ਲੱਕੜ ਦੀਆਂ ਬਣੀਆਂ ਹੋਈਆਂ, ਉਨ੍ਹਾਂ ਮੁੰਗਲੀਆਂ ਦੇ ਨਾਲ ਸਿੰਘਾਂ ਦੇ ਸਿਰਾਂ ਦੇ ਉੱਤੇ ਵਾਰ ਕਰਨਾ ਤੇ ਸਿਰਾਂ ਨੂੰ ਖੱਖੜੀ ਵਾਂਗੂ ਖੜਾ ਕੇ ਉਨ੍ਹਾਂ ਨੂੰ ਸ਼ਹੀਦ ਕਰ ਦੇਣਾ।
ਕਈ ਡੋਬੇ ਕਈ ਘਸੀਟ ਸੋ ਸੁੱਟੇ।
ਕਈਆਂ ਨੂੰ ਪਾਣੀ ਦੇ ਵਿਚ ਡਬੋ ਕੇ ਸ਼ਹੀਦ ਕਰਨਾ, ਪਾਣੀ ਵਿਚ ਡੋਬ ਕੇ ਉਨ੍ਹਾਂ ਨੂੰ ਸ਼ਹੀਦ ਕਰਨਾ, ਕਈਆਂ ਨੂੰ ਘਸੀਟ ਘਸੀਟ ਕੇ ਘੋੜਿਆਂ ਦੇ ਪਿੱਛੇ, ਬਲਦਾਂ ਦੇ ਪਿੱਛੇ ਜਾਂ ਹਾਥੀਆਂ ਦੇ ਪੈਰਾਂ ਦੇ ਥੱਲੇ ਲਤਾੜਿਆ ਜਾਣਾ।
ਦੱਬੇ ਚੰਗੇ ਬੰਦੂਕਨ ਦੇ ਮਾਰ।
ਕਈਆਂ ਨੂੰ ਗਰਦਨ ਤੱਕ ਦੱਬ ਕੇ ਨਾ ਜ਼ਮੀਨ ਵਿਚ ਟੋਆ ਪੁੱਟ ਕੇ ਗਰਦਨ ਤੱਕ ਦੱਬ ਦਿੱਤਾ ਜਾਂਦਾ ਸੀ ਤੇ ਘੋੜੇ ਦੌੜਾ ਦੌੜਾ ਕੇ ਉਹਦਾ ਸਿਰ ਥੱਲੇ ਘੋੜਿਆਂ ਦੇ ਪੈਰਾਂ ਥੱਲੇ ਮਿੱਧ ਦਿੱਤਾ ਜਾਂਦਾ ਸੀ। ਔਰ ਕਈ ਸਿੰਘਾਂ ਨੂੰ ਜ਼ਮੀਨ ਵਿਚ ਗੱਡ ਕੇ ਫਿਰ ਘੋੜਿਆਂ ਤੇ ਬਹਿ ਕੇ ਨੇਜਾ ਮਾਰ ਕੇ ਸਿੰਘਾਂ ਦੇ ਸਿਰਾਂ ਨੂੰ ਪਰੋਂਦੇ ਸਨ। ਇਹੋ ਜਿਹੇ ਢੰਗ ਦੇ ਨਾਲ ਸ਼ਹੀਦ ਕਰਨਾ ਸਿੰਘਾਂ ਨੂੰ, ਔਰ ਕਈਆਂ ਨੂੰ ਗੋਲੀਆਂ ਮਾਰ ਕੇ ਉਡਾ ਦੇਣਾ।
ਕੌਣ ਗਣੇ ਜੇ ਮਾਰੇ ਹਜ਼ਾਰ।
ਕਹਿੰਦੇ ਜਿੰਨੇ ਹਜ਼ਾਰ ਸਿੰਘ ਸ਼ਹੀਦ ਕੀਤੇ ਗਏ ਨੇ, ਭਾਈ ਰਤਨ ਸਿੰਘ ਜੀ ਕਹਿੰਦੇ ਗਿਣਤੀ ਵਿਚ ਨਹੀਂ ਆਉਂਦੇ, ਉਹ ਗਿਣੇ ਨਹੀਂ ਜਾ ਸਕਦੇ ਕਿੰਨੇ ਕੁ ਸਿੰਘਾਂ ਨੇ ਸ਼ਹੀਦੀ ਪ੍ਰਾਪਤ ਕੀਤੀ, ਕਿੰਨਿਆਂ ਕੁ ਨੂੰ ਸ਼ਹੀਦ ਕੀਤਾ ਗਿਆ।
ਪਾਂਤ ਪਾਂਤ ਕਈ ਪਕੜ ਬਾਏ।
ਪਾਂਤ ਪਾਂਤ ਯਾਨੀ ਕਿ ਪੰਗਤਾਂ ਦੇ ਵਿਚ ਬਿਠਾ ਕੇ ਪਕੜ ਕੇ ਬਿਠਾ ਦਿੱਤਾ ਜਾਂਦਾ ਸੀ।
ਹੱਥ ਤਿਗਨ ਕੇ ਸੀਸ ਉਡਵਾਏ।
ਪੰਜ ਜਣਿਆਂ ਨੂੰ ਬਿਠਾ ਦੇਣਾ ਤੇ ਪੰਜਾਂ ਨੂੰ ਬਿਠਾ ਕੇ ਇਕ ਲੈਣ ਦੇ ਵਿਚ ਇਕੋ ਵਾਰ ਕਰਨਾ ਤੇਗ ਦਾ ਤੇ ਪੰਜਾਂ ਦੇ ਸਿਰ ਵੱਢ ਦੇਣੇ। ਕਹਿੰਦੇ ਚਲੋ ਇਹ ਵੀ ਅਖਤਿਆਰ ਇੱਦਾਂ ਵੀ ਅਪਣਾ ਕੇ ਵੇਖੀਏ ਵੀ ਇੱਦਾਂ ਵੀ ਮਾਰ ਸਕਦੇ ਨੇ। ਨਵੇਂ ਨਵੇਂ ਤਰੀਕੇ ਆਪਣੇ ਅਪਣਾਉਂਦੇ ਸਨ ਜਲਾਦ।
ਕਿਸੇ ਹੱਥ ਕਿਸੇ ਟੰਗ ਕਟਵਾਏ।
ਕਈ ਵਾਰ ਕਈਆਂ ਨੂੰ ਤੜਫਾਉਣ ਵਾਸਤੇ ਕਿਸੇ ਦਾ ਹੱਥ ਕੱਟ ਦਿੱਤਾ ਜਾਂਦਾ ਸੀ, ਕਿਸੇ ਦੀ ਲੱਤ ਕੱਟ ਦਿੱਤੀ ਜਾਂਦੀ ਸੀ। ਤੜਫਾਉਂਦੇ ਸਨ ਪਹਿਲਾਂ ਕਿ ਤੜਫਾ ਤੜਫਾ ਕੇ ਇਹਨਾਂ ਨੂੰ ਮਾਰਿਆ ਜੇ ਸ਼ਾਇਦ ਸਾਡੀ ਗੱਲ ਮੰਨ ਲੈਣ, ਸ਼ਾਇਦ ਸਾਡਾ ਜਿਹੜਾ ਦੀਨੇ ਇਸਲਾਮ ਹੈ ਉਹਨੂੰ ਕਬੂਲ ਕਰ ਲੈਣ, ਇਦਾਂ ਦੇ ਅਨੇਕਾਂ ਪ੍ਰਕਾਰ ਦੇ ਤਸੀਹੇ ਦਿੰਦੇ ਹਨ।
ਅੱਖ ਕੱਢ ਕਿਸੇ ਖਲ ਕਢਵਾਏ,
ਕਈਆਂ ਦੀਆਂ ਅੱਖਾਂ ਕੱਢ ਦਿੰਦੇ ਸੀ ਤੇ ਅੱਖਾਂ ਕੱਢ ਕੇ ਉਹਨਾਂ ਨੂੰ ਬਿਠਾ ਦਿੰਦੇ ਸੀ, ਕਹਿੰਦੇ ਹੁਣ ਚਲਾਓ ਹਥਿਆਰ, ਕਹਿੰਦੇ ਹੁਣ ਚਲਾਓ ਸ਼ਸਤਰ, ਅੱਖਾਂ ਕੱਢ ਕੇ ਕਹਿੰਦੇ ਹੁਣ ਚਲਾ ਸਕਦਾ ਗੋਲੀ। ਤੇ ਸਿੰਘ ਵੀ ਅੱਗੋ ਇਹੋ ਜਿਹੇ ਦਲੇਰ ਸਨ, ਕਹਿੰਦੇ ਇੱਕ ਵਾਰੀ ਬੰਦੂਕ ਹੱਥ ਚ ਫੜਾ ਤੇ ਮੂੰਹ ਤੋਂ ਬੋਲ, ਤੇਰੀ ਆਵਾਜ਼ ਜਿੱਥੋਂ ਆਏਗੀ ਗੋਲੀ ਦੀ ਮਾਰ ਵੀ ਤੇਰੇ ਮੂੰਹ ਦੇ ਤਾਕ ਵਿੱਚ ਜਾ ਕੇ ਪਹੁੰਚੇਗੀ, ਹਲੇ ਵੀ ਮੈਨੂੰ ਮੇਰੇ ਗੁਰੂ ਤੇ ਮਾਣਨਾ। ਕਿ ਜਿੱਥੋਂ ਬੋਲੇਗਾ ਨਾ ਗੋਲੀ ਉੱਥੇ ਜਾਏਗੀ, ਭਾਵੇਂ ਅੱਖਾਂ ਨਹੀਂ ਰਹੀਆਂ। ਏਦਾਂ ਦੇ ਅਨੇਕਾਂ ਤਸੀਹੇ ਦੇਣੇ, ਕਈਆਂ ਦੀਆਂ ਖੱਲਾਂ ਪੁੱਠਾ ਕਰਕੇ ਲਾਇਆ ਜਾਣਾ, ਉਹਨਾਂ ਦੀਆਂ ਖੱਲਾਂ ਲਾਈਆਂ ਜਾਣੀਆਂ। ਖਾਲਸਾ ਜੀ, ਆ ਬਾਰਨ ਦੇ ਨੇੜੇ ਇਹੋ ਜਿਹੇ ਇੱਕ ਮਹਾਨ ਖਲਕਟ ਸਿੱਖ ਦਾ ਸਥਾਨ ਹੈ, ਭਾਈ ਸਾਹਿਬ ਭਾਈ ਜੈ ਸਿੰਘ ਜੀ ਖਲਕਟ, ਉਹਨਾਂ ਦੀ ਵੀ ਖੱਲ ਪੁੱਠਿਆਂ ਕਰਕੇ ਲਾਈ ਗਈ ਸੀ। ਤੇ ਲਾਹੌਰ ਦੇ ਬਾਜ਼ਾਰਾਂ ਦੇ ਵਿੱਚ ਵੀ ਬਹੁਤ ਸਾਰੇ ਸਿੰਘਾਂ ਦੀਆਂ ਖੱਲਾਂ ਪੁੱਠੀਆਂ ਕਰਕੇ ਲਾਈਆਂ ਜਾਂਦੀਆਂ ਹਨ।
ਕਿਸਨ ਵਾਲੇ ਜੋ ਨਰ ਹੋਏ, ਬਾਲ ਬਿਰਦ ਲੱਭ ਛੱਡੈ ਨਾ ਕੋਈ।
ਇਹ ਨਾਰਾ ਬੁਲੰਦ ਕਰ ਦਿੱਤਾ ਜਕਰੀਏ ਨੇ, ਕਹਿੰਦਾ ਕੇਸਾਂ ਵਾਲਾ ਜਿਹੜਾ ਵੀ ਬੰਦਾ ਲੱਭੇ, ਜਿਹਦੇ ਸਿਰ ਤੇ ਕੇਸ ਹੋਣ, ਸਿਰ ਪਰ ਹੋਵੇ ਜਿਸਕੇ ਕੇਸ, ਰਹਿਣ ਨਾ ਦੇਵੋ ਆਪਣੇ ਦੇਸ਼, ਕਹਿੰਦਾ ਜਿਹਦੇ ਸਿਰ ਤੇ ਕੇਸ ਹੋਣ, ਕੇਸਾਂ ਵਾਲਾ ਕੋਈ ਵੀ ਨਰ ਹੋਵੇ, ਭਾਵੇਂ ਕੋਈ ਬੱਚਾ ਹੋਵੇ, ਭਾਵੇਂ ਕੋਈ ਬਿਰਧ ਹੋਵੇ, ਉਹਨੂੰ ਲੱਭ ਕੇ ਛੱਡਣਾ ਨਹੀਂ, ਉਹਨੂੰ ਕਤਲ ਕਰ ਦੇਣਾ, ਔਰ ਉਹਦਾ ਸਿਰ ਵੱਢ ਕੇ ਲਿਆਉਣ ਵਾਲੇ ਨੂੰ ਮੈਂ ਇਨਾਮ ਦੇਵਾਂਗਾ।
ਦੋਹੇਰਾ ਸਿੰਘਨ ਕੇ ਉਨ ਅੱਕ ਪਕੈ ਵਿੱਚ ਮਾਰਿਓ ਹਕੀਕਤ ਰਾਏ।
ਬਹੁਤ ਸਾਰੇ ਸਿੰਘਾਂ ਨੂੰ ਉਹਨੇ ਮਾਰਿਆ, ਔਰ ਇਸੇ ਭੁਲੇਖੇ ਦੇ ਵਿੱਚ ਕਈ ਹੋਰ ਵੀ ਸਿੱਖ ਮਾਰੇ, ਜਿਹੜੇ ਭਾਵੇਂ ਸਿੱਖ ਨਹੀਂ ਸਨ ਪਰ ਸਿੱਖਾਂ ਨਾਲ ਸੰਬੰਧ ਰੱਖਦੇ ਸਨ, ਹਕੀਕਤ ਰਾਏ ਜੀ ਵਰਗੇ ਬੜੇ ਸਿੱਖ, ਜਿਹੜੇ ਅੰਮ੍ਰਿਤਧਾਰੀ ਵੀ ਨਹੀਂ ਸਨ, ਇਹ ਤਾਂ ਜ਼ਿਆਦਾ ਖਾਲਸੇ ਦੇ ਜਿਹੜੇ ਅੰਮ੍ਰਿਤਧਾਰੀ ਸਿੰਘਾਂ ਦੇ ਦੁਸ਼ਮਣ ਸਨ, ਪਰ ਜਿਹੜੇ ਘਰਾਂ ਵਿੱਚ ਰਹਿਣ ਵਾਲੇ ਸਹਿਜਧਾਰੀ ਸਿੱਖ ਸਨ, ਉਹ ਵੀ ਇਹਨਾਂ ਨੇ ਪਕੜ ਕੇ ਮਾਰੇ, ਸ਼ਹੀਦ ਕੀਤੇ।
ਐਸੇ ਬਨਿਓ ਮਾਫੇ ਖਾਵਤ ਰੋਲ ਬਣਾਏ।
ਇਹਨਾਂ ਨੂੰ ਇੱਕ ਪ੍ਰਕਾਰ ਦਾ ਸਵਾਦ ਪੈ ਚੁੱਕਾ ਸੀ ਸਿੰਘਾਂ ਨੂੰ ਮਾਰਨ ਦਾ, ਜਦੋਂ ਕਿਤੇ ਕੋਈ ਸਿੱਖ ਲੱਭਣਾ ਫੜ ਕੇ ਉਹਨੂੰ ਮਾਰਨ ਦਾ ਇਹੋ ਜਿਹਾ ਸਵਾਦ ਇਹਨਾਂ ਨੂੰ ਪੈ ਚੁੱਕਾ ਸੀ ਜਕਰੀਏ ਖਾਨ ਨੂੰ। ਕਹਿੰਦੇ ਜਿਵੇਂ ਕੋਈ ਬਾਣੀਆਂ ਸਵਾਦ ਲੈਣ ਵਾਸਤੇ ਉਹਨੇ ਖਾਣਾ ਹੋਵੇ, ਮਾਸ ਤੇ ਮਾਸ ਨਹੀਂ ਖਰੀਦਦਾ, ਉਹ ਕੀ ਕਰਦਾ ਤਰੀ ਜੀ ਬਣਾ ਲੈਂਦਾ, ਉਹਦੇ ਵਿੱਚ ਰੋੜੀਆਂ ਪਾ ਲੈਂਦਾ ਪੱਥਰ ਦੀਆਂ, ਤੇ ਉਹਨਾਂ ਨੂੰ ਰਿੰਨ ਲੈਂਦਾ, ਤੇ ਰਿੰਨ ਕੇ ਰੋੜੀਆਂ ਦਾ ਹੀ ਚੂਸਾ ਲਾਈ ਜਾਂਦਾ, ਕਹਿੰਦਾ ਇਹੀ ਮਾਸ ਹੈ ਮੇਰੇ ਵਾਸਤੇ। ਕਹਿੰਦੇ ਉਹੀ ਸਵਾਦ ਲੈਣ ਵਾਸਤੇ ਜਿਵੇਂ ਉਹ ਰੋੜਾਂ ਨੂੰ ਹੀ ਰਿੰਨ ਲੈਂਦਾ, ਏਦਾਂ ਇਹਨੇ ਵੀ ਸਵਾਦ ਲੈਣ ਵਾਸਤੇ ਕਈ ਜਿਹੜੇ ਸਿੱਖ ਨਹੀਂ ਵੀ ਸਨ ਉਹਨਾਂ ਨੂੰ ਵੀ ਫੜ ਫੜ ਕੇ ਸ਼ਹੀਦ ਕੀਤਾ।
ਜਬੈ ਖਾਲਸੇ ਬਹੁ ਦੁੱਖ ਦਇਓ, ਚਾਰ ਕੁੰਟ ਮੈਂ ਸ਼ੋਰ ਸੋ ਭਇਓ।
ਇਸ ਤਰ੍ਹਾਂ ਜਦੋਂ ਖਾਲਸੇ ਨੂੰ ਬਹੁਤ ਵੱਡੇ ਭਾਰੀ ਦੁੱਖ ਦਿੱਤੇ ਨੇ, ਤੇ ਚਾਰ ਕੁੰਟਾਂ ਦੇ ਵਿੱਚ ਇੱਕ ਵਾਰੀ ਸ਼ੋਰ ਮਚ ਗਿਆ ਜਕਰੀਏ ਦੇ ਜ਼ੁਲਮ ਦਾ।
ਸੋ ਸ਼ੋਰ ਸੁਣਿਓ ਓਏ ਥਾਏ, ਹੁਤੀ ਅਦਾਲਤ ਜੈ ਦਰਗਾਏ।
ਖਾਲਸਾ ਜੀ, ਇਹ ਸ਼ੋਰ ਕੇਵਲ ਧਰਤੀ ਤੇ ਨਹੀਂ ਰਿਹਾ, ਇਹ ਸ਼ੋਰ ਉੱਥੇ ਵੀ ਪਹੁੰਚਿਆ ਜਿਹੜੀ ਸੱਚੀ ਦਰਗਾਹ ਆ ਪ੍ਰਮਾਤਮਾ ਦੀ। ਜਕਰੀਏ ਨੇ ਜਿਹੜੇ ਜ਼ੁਲਮ ਕੀਤੇ ਸਿੱਖਾਂ ਤੇ, ਉਸ ਜ਼ੁਲਮ ਦਾ ਸ਼ੋਰ ਉਸ ਸੱਚੀ ਦਰਗਾਹ ਵਿੱਚ ਵੀ ਪਹੁੰਚਿਆ।
ਲਿਓ ਮੁਹੰਮਦ ਸੱਦ ਤੈ ਠਾਏ,
ਉੱਥੇ ਅਕਾਲ ਪੁਰਖ ਨੇ ਹਜ਼ਰਤ ਮੁਹੰਮਦ ਨੂੰ ਸੱਦ ਲਿਆ ਆਪਣੀ ਕਚਹਿਰੀ ਵਿੱਚ।
ਦਈ ਦੂਰੀ ਬੈਠਕ ਤਾਏ,
ਆਖਿਆ ਕੱਢ ਦੇ ਉਹਨੂੰ ਹਜ਼ਰਤ ਮੁਹੰਮਦ ਨੂੰ ਮੇਰੀ ਦਰਗਾਹ ਚੋਂ ਪਾਸੇ ਦੂਰ, ਇਹ ਮੇਰੀ ਕਚਹਿਰੀ ਚ ਨਹੀਂ ਰਹਿਣਾ ਚਾਹੀਦਾ, ਇਹਦੀ ਬੈਠਕ ਮੇਰੇ ਦਰਬਾਰ ਚੋਂ ਦੂਰ ਕਰ ਦਿਓ।
ਕਹਿਓ ਸੋ ਉਮਤ ਤੁਮਰੀ ਖੁਆਰ,
ਆਖਿਆ ਇਹਦੀ ਉਮਤ ਖੁਆਰ ਹੈ, ਜਿਹੜੇ ਇਹਦੇ ਅਨੁਆਈ ਨੇ ਉਹ ਜ਼ੁਲਮ ਕਰ ਰਹੇ ਨੇ।
ਆਵੋ ਨਈਮ ਤੂੰ ਹਮ ਦੁਆਰ,
ਕਹਿ ਦਿੱਤਾ ਹਜ਼ਰਤ ਮੁਹੰਮਦ ਨੂੰ ਸਾਡੇ ਮੱਥੇ ਨਾ ਲੱਗੀ, ਸਾਡੇ ਦਰਬਾਰ ਵਿਚ ਨਾ ਆਵੀ ਕਿਉਂਕਿ ਤੇਰੀ ਉਮਤ ਬੜੇ ਜ਼ੁਲਮ ਕਰ ਰਹੀ ਹੈ।
12 ਸਦੀ ਤੋਂ ਪੂਰੇ ਬਏ,
ਤੇਰੀਆਂ ਜਿਹੜੀਆਂ 12 ਸਦੀਆਂ ਸਨ ਰਾਜ ਦੀਆਂ ਪੂਰੀਆਂ ਹੋ ਗਈਆਂ ਨੇ।
ਮੈਂ ਸਦੀ ਖਾਲਸਾ ਕੀ ਆਏ,
ਹੁਣ ਜਿਹੜੀ ਇਹ ਸਦੀ ਹੈ ਖਾਲਸੇ ਦੀ ਆ ਗਈ ਹੈ।
ਤੂੰ ਮੈਂ ਬੁਰਾਈ ਬਹੁ ਕਰ ਲਈ,
ਤੇਰੀ ਉਮਤ ਨੇ ਤੇਰੇ ਅਨੁਯਾਈਆਂ ਨੇ ਬੜੀ ਬੁਰਿਆਈ ਕਰ ਲਈ ਹੈ।
ਆਪੇ ਲੜ ਮਰ ਜਾਓ ਮੁਕੇ,
ਹੁਣ ਤੁਸੀਂ ਆਪੇ ਹੀ ਲੜ ਮਰ ਕੇ ਮਰੋਗੇ। ਜਿਹੜੀ ਤੇਰੀ ਉਮਤ ਹੈ ਨਾ ਹੁਣ ਆਪਸ ਵਿਚ ਲੜ ਲੜ ਕੇ ਮਰੇਗੀ।
ਯੋਂ ਜਬ ਹੁਕਮ ਪਯੋ ਕਰਤਾਰ, ਦਿੱਲੀ ਸੂਬੇ ਪਏ ਖੁਆਰ।
ਇੰਦਰ ਅਕਾਲ ਪੁਰਖ ਨੇ ਜਦੋਂ ਇਹ ਹੁਕਮ ਕੀਤਾ ਨਾ ਤੇ ਉਧਰ ਜਿਹੜੇ ਦਿੱਲੀ ਦੇ ਸੂਬੇ ਸਨ ਆਪਸ ਵਿਚ ਲੜ ਲੜ ਕੇ ਖੁਆਰ ਹੋਣ ਲੱਗੇ। ਉਨ੍ਹਾਂ ਦਾ ਖਿਆਲ ਹੁਣ ਸਿੰਘਾਂ ਵਾਲੇ ਪਾਸਿਓਂ ਹਟ ਗਿਆ, ਆਪਸ ਹੀ ਗੱਦੀ ਲੈਣ ਵਾਸਤੇ ਲੜਨ ਲੱਗੇ।
ਆਪਸ ਮੈਂ ਉਹ ਫੁੱਟ ਗਲ ਗਏ ਫਟ ਗਲ ਗਏ,
ਆਪਸ ਵਿਚ ਹੀ ਲੜ ਲੜ ਕੇ ਫਟ ਗਏ, ਆਪਸ ਵਿਚ ਹੀ ਉਨ੍ਹਾਂ ਦੇ ਵਿਚ ਵਿਦਰੋਹ ਪੈਦਾ ਹੋ ਗਿਆ।
ਆਵਤ ਨਾਦਰ ਆਪੇ ਭਏ,
ਇਨ੍ਹਾਂ ਨੇ ਆਪ ਜਾਣ ਬੁੱਝ ਕੇ ਨਾਦਰ ਨੂੰ ਜਿਹੜਾ ਬੜਾ ਵੱਡਾ ਜਰਵਾਣਾ ਹੈ ਬੜਾ ਵੱਡਾ ਲੁਟੇਰਾ ਉਹਨੂੰ ਸੱਦ ਕੇ ਸੁਨੇਹਾ ਦੇ ਕੇ ਕਿ ਤੂੰ ਸਾਡੀ ਮਦਦ ਵਾਸਤੇ ਦਿੱਲੀ ਆ ਜਾ ਹਿੰਦੁਸਤਾਨ ਆ ਜਾ।
ਦੋਹੇਰਾ ਤਬ ਦਰਗਾਹ ਕੋ ਪੀ ਬਈ ਪਰ ਦਿੱਲੀ ਮੁਹੰਮਦ ਸ਼ਾਹੇ,
ਦਰਗਾਹ ਦੀ ਕੋਪੀ ਹੋਈ ਉਸ ਵੇਲੇ ਜਿਹੜਾ ਦਿੱਲੀ ਦਾ ਬਾਦਸ਼ਾਹ ਸੀ ਉਹ ਮੁਹੰਮਦ ਸ਼ਾਹ ਸੀ। ਮੁਹੰਮਦ ਸ਼ਾਹ ਦੇ ਉੱਤੇ ਅਕਾਲ ਪੁਰਖ ਪਰਮੇਸ਼ਰ ਦੀ ਮਾਰ ਪਈ, ਦਰਗਾਹ ਦੀ ਕੋਪੀ ਹੋਈ।
ਤੁਰਕਨ ਲੜਕੇ ਮੁਕਨ ਕੋ ਭੇਜਿਓ ਨਾਦਰ ਸ਼ਾਹੇ,
ਤੁਰਕਾਂ ਦਾ ਆਪਸੀ ਲੜ ਕੇ ਮਰਨ ਦਾ ਸਬੱਬ ਬਣ ਗਿਆ। ਤੁਰਕਾਂ ਦਾ ਆਪਸੀ ਲੜ ਕੇ ਮਰਨ ਦਾ ਸਾਰਾ ਸਬੱਬ ਅਕਾਲ ਪੁਰਖ ਦੀ ਦਰਗਾਹ ਵੱਲੋਂ ਹੀ ਬਣ ਗਿਆ। ਇਹ ਉਹ ਬਚਨ ਹੋਇਆ ਜਿਹੜੇ ਕਲਗੀਧਰ ਜੀ ਨੇ ਕਹੇ ਨੇ ਨਾ, ਨਾ ਆਪ ਲੜੂ ਨਾ ਫੌਜ ਲੜਾਉ, ਨਾ ਆਪ ਲੜਾਂਗਾ ਨਾ ਆਪਣੀ ਫੌਜ ਨੂੰ ਲੜਨ ਦਿਆਂਗਾ, ਇਹਨਾਂ ਨੂੰ ਆਪਸ ਵਿਚ ਹੀ ਲੜਾ ਕੇ ਮਾਰ ਦਿਆਂਗਾ। ਕਹਿੰਦੇ ਉਹੀ ਗੱਲ ਹੋਣ ਵਾਸਤੇ ਇਹ ਤੁਰਕ ਆਪਸ ਵਿਚ ਹੀ ਲੜ ਪਏ, ਭਿੜ ਪਏ, ਔਰ ਇਕ ਨੇ ਆਪਣੀ ਮਦਦ ਵਾਸਤੇ ਨਾਦਰ ਸ਼ਾਹ ਨੂੰ ਸੱਦ ਲਿਆ ਲੁੱਟਣ ਵਾਸਤੇ।
ਜਮ ਨਾਦਰ ਸ਼ਾਹ ਪੁੱਜਿਓ ਲਾਹੌਰ,
ਉਧਰ ਨਾਦਰ ਸ਼ਾਹ ਜਦੋਂ ਲਾਹੌਰ ਪਹੁੰਚਿਆ,
ਖਾਨ ਬਹਾਦਰ ਮਿਲ ਗਏ ਔਰ,
ਜਿਹੜਾ ਖਾਨ ਬਹਾਦਰ ਸੀ ਜ਼ਕਰੀਆ ਖਾਨ ਇਹ ਨਾਦਰ ਸ਼ਾਹ ਨਾਲ ਰਲ ਗਿਆ।
ਤੀਨ ਕੋਟ ਸੇ ਰੁਪਿਓ ਚੁਕਾਏ,
ਇਹਨੇ ਆਖਿਆ ਨਾਦਰ ਸ਼ਾਹ ਨੂੰ ਮੈਂ ਤੈਨੂੰ 3 ਕਰੋੜ ਰੁਪਇਆ ਦੇਵਾਂਗਾ, ਇਹ ਇਲਾਕਾ ਸਾਰਾ ਮੇਰੇ ਮਤਹਿਤ ਕਰ ਦੇ, ਦਿੱਲੀ ਤੋਂ ਸੁਤੰਤਰ ਕਰ ਦੇ।
ਸਿੰਘਨ ਦਿਲੇ ਵਧਾਈ ਭਾਈ,
ਜ਼ਕਰੀਆ ਸਿੰਘਾਂ ਵੱਲੋਂ ਧਿਆਨ ਉੱਠ ਕੇ ਉਧਰ ਨਾਦਰ ਵੱਲ ਹੀ ਹੋ ਗਿਆ, ਇੱਦਾਂ ਇਧਰ ਸਿੰਘਾਂ ਦੇ ਦਿਲਾਂ ਚ ਵਧਾਈ ਵੱਜੀ, ਸਿੰਘ ਥੋੜੇ ਜੇ ਪ੍ਰਸੰਨ ਹੋਏ।
ਔਰ ਜਗਤ ਮੈਂ ਪੜ ਗਏ ਉਸ਼ੋਰ,
ਹੋਰ ਵੀ ਥਾਂ ਥਾਂ ਤੇ ਰੌਲਾ ਪੈ ਗਿਆ ਜਦੋਂ ਨਾਦਰ ਆ ਗਿਆ।
ਲਾਗੇ ਸਿੰਘ ਕਰਨ ਫਿਰ ਦੌਰ,
ਸਿੰਘਾਂ ਦਾ ਫਿਰ ਵਧੀਆ ਦੌਰ ਆ ਗਿਆ, ਸਿੰਘ ਫਿਰ ਜੰਗਲਾਂ ਦੀਆਂ ਝੱਲਾਂ ਚੋਂ ਨਿਕਲ ਆਏ ਬਾਹਰ।
ਕਾਬਲ ਤੇ ਜੋ ਆਵੇ ਸਾਥ, ਤਿਸੈ ਸਿੰਘ ਮਿਲ ਮਾਰੇ ਹੱਥ।
ਕਾਬਲ ਤੋਂ ਆਇਆ ਹੋਇਆ ਨਾਦਰ ਤੇ ਨਾਦਰ ਦੀ ਜਿੰਨੀ ਫੌਜ ਸੀ ਉਹ ਮੂੰਹ ਤਾਣੇ ਹੋ ਕੇ ਜਾਂਦੇ ਸੀ, ਕੋਈ ਉਹਨਾਂ ਦਾ ਅੱਗਾ ਨਹੀਂ ਸੀ ਰੋਕਦਾ। ਨਾਦਰ ਦੇ ਨਾਲ ਦੀ ਜਿਹੜੀ ਕਾਬਲੀ ਫੌਜ ਹੈ ਉਹਨਾਂ ਦਾ ਅੱਗਾ ਜੇ ਕੋਈ ਰੋਕਦਾ ਹੈ ਤਾਂ ਉਹ ਖਾਲਸਾ ਪੰਥ ਹੈ। ਖਾਲਸਾ ਜੀ ਜਿਹੜਾ ਦਰੇ ਖੈਬਰ ਦਾ ਰਸਤਾ ਸੀ ਉਹ ਖਾਲਸੇ ਨੇ ਬੰਦ ਕੀਤਾ, ਨਹੀਂ ਤਾਂ ਬਾਰ ਬਾਰ ਉਸ ਦਰੇ ਖੈਬਰ ਦੇ ਰਸਤਿਓਂ ਅਨੇਕਾਂ ਤੁਰਕ ਹਿੰਦੁਸਤਾਨ ਵਿਚ ਆ ਕੇ ਲੁੱਟਦੇ ਰਹੇ। ਕਦੇ ਗਜਨਵੀ ਆਉਂਦਾ ਸੀ, ਕਦੇ ਨਾਦਰ ਆਉਂਦਾ ਸੀ, ਕਦੇ ਮੁਹੰਮਦ ਗੌਰੀ ਆਉਂਦਾ ਸੀ, ਉਹ ਇਸੇ ਪ੍ਰਕਾਰ ਨਾਲ ਕਦੇ ਅਬਦਾਲੀ ਆਉਂਦਾ ਸੀ। ਉਹ ਰਸਤਾ ਖਾਲਸੇ ਨੇ ਬੰਦ ਕੀਤਾ। ਖਾਲਸੇ ਨੇ ਨਾ ਕਾਬਲ ਤੋਂ ਆਏ ਹੋਏ ਜਿੰਨੇ ਵੱਡੇ ਵੱਡੇ ਸੂਰਮੇ ਕਹਾਉਣ ਵਾਲੇ ਸਨ ਇਹਨਾਂ ਨਾਲ ਭੇੜ ਕੀਤਾ, ਤੇ ਜਿਵੇਂ ਨਾਦਰ ਸ਼ਾਹ ਦੇ ਨਾਲ ਸਿੰਘਾਂ ਦਾ ਹੱਲਾ ਹੋ ਰਿਹਾ, ਜੰਗ ਹੋ ਰਿਹਾ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।